ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਖੰਡ ਤੇ ਬ੍ਰਹਿਮੰਡ, ਸੰਸਾਰ ਚੱਕਰ ਦੇ ਕੀ ਨਿਯਮ ਹਨ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸੰਸਾਰ ਦੀ ਉਤਪਤੀ ਕਿਕੂ ਹੋਈ ਤੇ ਦੁੱਖ ਸੁੱਖ ਦੀ ਗੋਦ ਕਿਕੂ ਗੁੰਦੀ ਗਈ, ਇਹ ਇਕ ਬੜਾ ਡੂੰਘਾ ਸਵਾਲ ਹੈ, ਪਰ ਇਸ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸ੍ਰੀ ਜਪਜੀ ਸਾਹਿਬ ਵਿਚ ਸੰਖੇਪ ਇਉਂ ਲਿਖਿਆ ਹੈ, ਕੀਤਾ ਪਸਾਓ ਇਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਸ੍ਰੀ ਸੁਖਮਣੀ ਜੀ ਵਿਚ ਰਤਾ ਖੋਲ ਕੇ ਨਿਰਗੁਣ ਤੇ ਸਰਗੁਣ ਦੀ ਵਿਆਖਿਆ ਕੀਤੀ ਹੋਈ ਹੈ। ਜਦ ਆਪੋ ਆਪ ਨਿਰੰਕਾਰ ਸੀ, ਤਦ ਪਾਪ ਪੁੰਨ ਦੁੱਖ ਸੁੱਖ ਮਾਨ ਅਪਮਾਨ ਹਰਕ ਸੁੱਖ ਵਰਨ ਚਿਹਨ ਬੰਧ ਮੁਕਤ ਨਰਕ ਸੁੱਖ ਨਰਕ ਸੁਰਗ ਇਤਿਆਦਿਕ ਦੁਬੱਲੇ ਚਿੱਤਰ ਡਿਊਲ ਟਰਨ ਨਹੀਂ ਸਨ। ਜਥਾ ਜਬ ਕਾਰ ਕਛ ਨੰਦ ਟਿਤਾ, ਪਾਪ ਪੁੰਨ ਦਬ ਕਹਤੇ ਹੋਤਾ। ਜਬ ਧਾਰੀ ਆਪਣ ਸੁਨ ਸਮਾਦ, ਤਾ ਬੈਰ ਹੋ ਕੇ ਸੰਗ ਕੁਮਾਤ। ਜਬ ਇਸਕਾ ਬਨ ਚਿਹਨ ਨਾ ਜਾਪਤ, ਤਬ ਹਰਕ ਸੋ ਕੋ ਕਹਾ ਵਿਆਪਤ। ਜਬ ਆਪਣੇ ਆਵਾ ਪਾਰ ਬ੍ਰਹਮ, ਤਾ ਮੋਹ ਕਹਾ ਕਿਤ ਹੋ ਪਰਮ। ਆਪਣ ਖੇਲ ਆਵਰਤੀ ਜਾ, ਨਾਨਕ ਕਰਨੇ ਹਰ ਨ ਦੂਜਾ। ਜਦ ਇਸ ਨਿਰੰਕਾਰੀ ਸਮੁੰਦਰ ਵਿਚ ਬਾਬ ਰੋਲਾ ਜਾਂ ਝਕੋਲਾ ਕਵਾ ਉਠਿਆ, ਤਾਂ ਇਸ ਵਿਚ ਝਟਪਟ ਟੋਏ ਟਿੱਬੇ ਊਚ ਨੀਚ ਦੁੱਖ ਸੁੱਖ ਦੂਰ ਨੇੜੇ ਸਵਰਗ ਨਰਕ ਬਣ ਗਏ। ਜਥਾ ਜਾ ਆਪ ਰਚਿਓ ਪ੍ਰਪੰਚ ਕਾਰ, ਤੇ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਦਾ ਭਈ ਕਹਾਵਤ, ਕਉ ਨਰ ਕੋ ਸੁਰਗ ਮਿਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਵਪਾਰ। ਦੁੱਖ ਸੁਖ ਮਾਨ ਅਪਮਾਨ, ਨਿਕ ਪ੍ਰਕਾਰ ਕੀਓ ਮੁਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਗੋਚੈ ਤੋ ਨਾਨਕ ਏਕੈ। ਨਾਲ ਹੀ ਇਹ ਲਿਖਿਆ ਹੈ ਕਿ ਜੋ ਇਨ੍ਹਾਂ ਦੋਹਾਂ ਪਾਸਿਆਂ ਦਾ ਨਰਕ ਸੁਰਗ ਦੁੱਖ ਸੁੱਖ ਦਾ ਉਹ ਆਪ ਮਾਲਕ ਧਨੀ ਕਰਤਾਰ ਹੈ। ਦੋ ਪਾਕਾ ਆਪੇ ਧਨੀ, ਹੁਣ ਕੀ ਸੋਭਾ ਉਹਨੂੰ ਬਣੀ। ਭਾਵ ਜਿਸ ਨੂੰ ਖੇਲ ਖਿਲਾਉਂਦਾ ਹੈ ਉਸ ਨੂੰ ਤਾਂ ਪਰੇ ਪਰੇ ਭੇਜਦਾ ਹੈ, ਜਿਸ ਉਪਰ ਨਰਦ ਕਰਦਾ ਉਸ ਨੂੰ ਆਪਣੇ ਨਾਮ ਨਾਲ ਪ੍ਰੀਤੀ ਪਾ ਕੇ ਬੰਧਨ ਤੋਂ ਮੁਕਤ ਕਰਦਾ ਹੈ। ਜਿਸ ਭਾਵ ਇਹ ਆਪਣ ਨਾਲ ਲਾਵੇ, ਜਿਸ ਭਾਵ ਇਹ ਖੇਲ ਖਿਲਾਵੇ। ਇਨ੍ਹਾਂ ਬੀਜ ਮੰਤਰਾਂ ਵਿਚ ਪ੍ਰਪੰਚ ਦਾ ਸਾਰਾ ਖਾਕਾ ਥੋੜੀਆਂ ਜਿਹੀਆਂ ਲਕੀਰਾਂ ਵਿਚ ਖਿੱਚਿਆ ਹੋਇਆ ਹੈ, ਪਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣਾ ਇਤਨਾ ਹੀ ਮੁਸ਼ਕਲ ਹੈ ਜਿਤਨਾ ਕਿ ਸੰਸਾਰ ਚੱਕਰ ਨੂੰ ਸਮਝਣਾ ਮੁਸ਼ਕਲ ਹੈ। ਸੰਸਾਰ ਕਲਾ ਵਿਚ ਦੋ ਤਾਕਤਾਂ ਕੰਮ ਕਰ ਰਹੀਆਂ ਹਨ, ਸੁੱਖ ਅਤੇ ਦੁੱਖ। ਇਨ੍ਹਾਂ ਦੋਹਾਂ ਤਾਕਤਾਂ ਨਾਲ ਜੀਕਣ ਸਾਡਾ ਸਰੀਰ ਹਲਦਾ ਜਲਦਾ, ਰੁੜਦਾ ਗਿੜਦਾ, ਉੱਠਦਾ ਬੈਠਦਾ, ਹੱਸਦਾ ਖੇਡਦਾ, ਨੱਸਦਾ ਭੱਜਦਾ ਹੈ। ਉਸ ਤਰ੍ਹਾਂ ਸਾਰਾ ਬ੍ਰਹਿਮੰਡ ਗੇੜੇ ਭੁਆਟੀਆਂ ਖਾਂਦਾ ਹੈ ਤੇ ਇੱਦਾਂ ਅੱਗੇ ਪਿੱਛੇ ਸੁਰਤਾਰ ਨਾਲ ਨ੍ਰਿਤਕਾਰੀ ਕਰਦਾ ਹੈ। ਜੀਕਣ ਸਿਖੰਦ ਨੂੰ ਕੁੜੀਆਂ ਨੱਚਦੀਆਂ ਤੇ ਨ੍ਰਿਤਕਾਰੀ ਕਰਦੀਆਂ ਹਨ। ਸਾਰਾ ਪਿੰਡ ਜੋ ਨਿੱਕ ਜਿਹਾ ਹੈ ਤੇ ਉਹ ਵੱਡਾ ਬ੍ਰਹਿਮੰਡ ਜਿਸਦਾ ਕੋਈ ਪਾਰਾਵਾਰ ਜਾਂ ਅੰਤ ਨਹੀਂ, ਦੋਵੇਂ ਇਕ ਹੀ ਨਮੂਨੇ ਦੇ ਬਣੇ ਹੋਏ ਹਨ। ਜੇ ਅਸੀਂ ਆਪਣੇ ਪਿੰਡੇ ਦੀ ਬਣਤਰ ਸਮਝੀਏ ਤਾਂ ਬ੍ਰਹਿਮੰਡ ਦੀ ਸੋਝੀ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਉਲਟ ਪੱਖ ਦੀ ਵਾਇਸ ਵਰਸਾ। ਪਹਿਲੇ ਵੇਖੋ ਸੁੱਖ ਕੀ ਹੈ। ਸੁੱਖ ਕਿਸ ਚੀਜ਼ ਦੀ ਪ੍ਰਾਪਤੀ ਦਾ ਨਾਮ ਹੈ। ਜਦ ਬੱਚਾ ਜੰਮਦਾ ਹੈ ਤਾਂ ਉਹ ਨੰਗਾ ਹੁੰਦਾ ਹੈ, ਉਸ ਨੂੰ ਸੀਹ ਲੱਗਦੀ ਹੈ, ਮਾਂ ਉਸ ਨੂੰ ਕੁੱਖ ਵਿਚੋਂ ਕੱਢ ਕੇ ਆਪਣੀ ਗੋਦ ਵਿਚ ਪਾਉਂਦੀ ਹੈ ਤੇ ਪੋਤੜਿਆਂ ਵਿਚ ਲਪੇਟਦੀ ਹੈ। ਇਸ ਲਪੇਟ ਨਾਲ ਬੱਚੇ ਨੂੰ ਸੁੱਖ ਹੁੰਦਾ ਹੈ ਕਿਉਂਕਿ ਉਸਦੇ ਤਨ ਉਪਰ ਕੋਈ ਨਵੀਂ ਚੀਜ਼ ਆਉਂਦੀ ਹੈ। ਹੁਣ ਉਸੇ ਵਸਤਰ ਨੂੰ ਉਤਾਰ ਲਓ ਤਾਂ ਉਸ ਨੂੰ ਦੁੱਖ ਹੁੰਦਾ ਹੈ, ਇਹ ਤਾਂ ਹੋਇਆ ਬਾਹਰਲਾ ਸੁੱਖ। ਫਿਰ ਬੱਚੇ ਨੂੰ ਅੰਦਰ ਭੁੱਖ ਪੈਦਾ ਹੁੰਦੀ ਹੈ, ਜੇ ਉਸ ਨੂੰ ਮਾਂ ਦਾ ਦੁੱਧ ਨਾ ਮਿਲੇ ਤਾਂ ਰੋਂਦਾ ਹੈ, ਜੇ ਮਿਲ ਜਾਵੇ ਤਾਂ ਸੁਖੀ ਹੋ ਜਾਂਦਾ ਹੈ। ਗੱਲ ਕੀ ਅੰਦਰਲੀ ਭੁੱਖ ਤੇ ਕੀ ਬਾਹਰਲੀ, ਇਨ੍ਹਾਂ ਦੋਹਾਂ ਦਾ ਲਾਸ ਕਿਸੇ ਚੀਜ਼ ਨਾਲ ਮਿਲਦਾ ਹੈ। ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਤਿਉਂ ਤਿਉਂ ਉਸਦੀਆਂ ਲੋੜਾਂ ਵਧਦੀਆਂ ਜਾਂਦੀਆਂ ਹਨ। ਇਸ ਕਰਕੇ ਉਹ ਆਪਣੇ ਕੋਟ ਨਾਲ ਵਧੇਰੇ ਜਿਬਾਂ ਲਾਉਂਦਾ ਹੈ, ਕਿਸੇ ਵਿਚ ਕੁਝ ਰੱਖਦਾ ਹੈ, ਕਿਸੇ ਵਿਚ ਕੁਝ। ਹੋਰ ਵੱਡਾ ਹੋ ਕੇ ਆਪਣੀਆਂ ਚੀਜ਼ਾਂ ਪੱਛੀਆਂ, ਟਰੰਕਾਂ, ਬਕਸਾਂ, ਬੈਂਕਾਂ ਜਾਂ ਹੋਰ ਖਜ਼ਾਨਿਆਂ ਵਿਚ ਰੱਖਦਾ ਹੈ। ਇਹ ਖਜ਼ਾਨੇ ਵੀ ਮਾਨੋ ਸਾਡੇ ਜੇਬ ਜਾਂ ਬਟੂਏ ਹਨ। ਇਸ ਤਰ੍ਹਾਂ ਸਾਡੀਆਂ ਲੋੜਾਂ ਵੱਧਦੀਆਂ ਜਾਂਦੀਆਂ ਹਨ ਤੇ ਬੱਚੇ ਬੱਚੀਆਂ ਨੌਕਰ ਚਾਕਰ ਜ਼ਮੀਨ ਚੱਕ ਹਾੜ ਪੱਟਣ ਜੋ ਪਹਿਲਾਂ ਸਾਡੇ ਪਿੰਡ ਨਾਲ ਨਹੀਂ ਲੱਗੇ ਹੋਏ ਸਨ ਉਹ ਅਸੀਂ ਹੌਲੀ ਹੌਲੀ ਇੰਜ ਇਕੱਠੇ ਕਰਦੇ ਜਾਂਦੇ ਹਾਂ। ਜੀਕਣ ਕੋਈ ਬੂਟਾ ਆਪਣੇ ਪੇਟੇ ਨੂੰ ਵਧਾਈ ਜਾਂਦਾ ਹੈ ਜਾਂ ਜੀਕਣ ਕੋਈ ਮੱਕੜੀ ਤਾਣਾ ਤਣਦੀ ਜਾਂਦੀ ਹੈ ਜਾਂ ਜੀਕਣ ਦੂਜੇ ਦਾ ਚੰਦਰਮਾ ਹੌਲੀ ਹੌਲੀ ਵੱਧਦਾ ਜਾਂਦਾ ਹੈ ਜਿਉਂ ਜਿਉਂ ਸਾਨੂੰ ਲੱਭਦਾ ਹੈ ਤਿਉਂ ਤਿਉਂ ਸਾਡਾ ਸੁੱਖ ਵੱਧਦਾ ਹੈ। ਇਸੇ ਕਰਕੇ ਸੁੱਖ ਕੀ ਹੈ? ਸੁੱਖ ਉਹ ਤਾਕਤ ਹੈ ਜਿਸ ਨਾਲ ਵੱਧ ਤੋਂ ਵੱਧ ਚੀਜ਼ ਸਾਡੇ ਕੇਂਦਰ ਸੈਂਟਰ ਸਾਡੇ ਪਿੰਡੇ ਸਾਡੇ ਸਰੀਰ ਨਾਲ ਚੁੰਮਟੀਆਂ ਜਾਂਦੀਆਂ ਹਨ। ਹੁਣ ਇਸ ਦੇ ਉਲਟ ਵਿਚਾਰ ਕਰੋ ਜੋ ਦੁੱਖ ਕੀ ਹੈ? ਜੇ ਕੋਈ ਚੱਕਰਵਰਤੀ ਮਹਾਰਾਜਾ ਹੈ ਤਾਂ ਉਸਦਾ ਡੰਬਰ ਹੋਰਾਂ ਪ੍ਰਾਣੀਆਂ ਕੋਲੋਂ ਇਤਨਾ ਵੱਡਾ ਹੈ ਜਿਤਨਾ ਕਿ ਸਮੁੰਦਰ ਕਿਸੇ ਨਦੀ ਨਾਲੇ ਨਾਲੋਂ ਵੱਡਾ ਹੈ। ਰਾਜੇ ਕੋਲ ਘਰ ਘਾਟ ਹਾਥੀ ਘੋੜੇ ਰਾਜਪਾਟੀ ਨਹੀਂ, ਉਸਦੀ ਤਲਵਾਰ ਹੇਠਾਂ ਅਨੇਕਾਂ ਪ੍ਰਾਣੀ ਸ਼ਹਿਰ ਦੇ ਇਲਾਕੇ ਹੁੰਦੇ ਹਨ ਜੋ ਉਸਦੀ ਪ੍ਰਭਤਾ ਨੂੰ ਵਧਾਉਂਦੇ ਹਨ। ਹੁਣ ਇਸ ਰਾਜੇ ਦਾ ਰਾਜਪਾਟ ਖੋਹ ਲਓ, ਉਸ ਨੂੰ ਦੁੱਖ ਹੋਵੇਗਾ। ਉਸਦਾ ਧਨ ਧਾਮ ਖੋਹ ਲਓ, ਉਸ ਨੂੰ ਕਸ਼ਟ ਹੋਵੇਗਾ। ਉਸਦੇ ਪੁੱਤਰ ਧੀਆਂ ਅਲੱਗ ਕਰ ਦਿਓ, ਉਹ ਰੋਵੇਗਾ। ਉਸ ਨੂੰ ਨਜ਼ਰਬੰਦ ਕਰ ਛੱਡੋ, ਉਹ ਜਿੰਦਾ ਦਰ ਗੌਰ ਹੋ ਜਾਵੇਗਾ। ਤਾਂ ਪਤਾ ਲੱਗਾ ਜੋ ਦੁੱਖ ਸੁੱਖ ਤੋਂ ਉਲਟਵੀਂ ਤਾਕਤ ਦਾ ਨਾਮ ਹੈ। ਸੁੱਖ ਵਿਚ ਤਾਂ ਸਾਡਾ ਸਰੀਰ, ਸਾਡਾ ਪਿੰਡ, ਸਾਡਾ ਕੇਂਦਰ, ਸਾਡਾ ਦਿਲ ਵੱਧਦਾ ਸੀ, ਦੁੱਖ ਵਿਚ ਘਟਣ ਲੱਗ ਪੈਂਦਾ ਹੈ। ਜੀਕਣ ਕਿਸੇ ਭਰੇ ਹੋਏ ਫਾਨੂਸ ਵਿਚੋਂ ਫੂਕ ਨਿਕਲਣੀ ਸ਼ੁਰੂ ਹੋ ਜਾਵੇ ਤੇ ਹੌਲੀ ਹੌਲੀ ਸਾਰਾ ਫਾਨੂਸ ਸੁੰਗੜ ਕੇ ਬੈਠ ਜਾਵੇ, ਦੁੱਖ ਵਿਚ ਰੋ ਤਾਕਤ ਬਾਹਰ ਵੱਲ ਜਾਂਦੀ ਹੈ ਤੇ ਵਿਸਥਾਰ ਘਟਦਾ ਘਟਦਾ ਘਟ ਜਾਂਦਾ ਹੈ। ਤੁਸੀਂ ਵੇਖਿਆ ਹੋਵੇਗਾ ਜੋ ਮੱਖੀਆਂ ਕੀਕਣ ਛੱਤਾਂ ਲਾਉਂਦੀਆਂ ਹਨ, ਪਹਿਲਾਂ ਇਕ ਘਰ ਬਣਾਉਂਦੀਆਂ ਹਨ, ਫਿਰ ਦੂਜਾ, ਤੀਜਾ ਤੇ ਚਾਰ ਛਪੇਰੇ। ਇਸ ਤਰ੍ਹਾਂ ਅਨੇਕਾਂ ਘਰ ਬਣ ਕੇ ਪੂਰੀ ਮੱਖੀਆਂ ਦੀ ਛੱਲੀ ਬਣ ਜਾਂਦੀ ਹੈ। ਇਸ ਵਿਸਥਾਰ ਨਾਲ ਕੇਂਦਰ ਵੱਧਦਾ ਹੈ, ਇਸ ਵਿਚ ਜੁਗਤੀ ਹੈ, ਜੋੜ ਹੈ, ਪ੍ਰਵਿਰਤੀ ਹੈ, ਇਸ ਦਾ ਨਾਮ ਸੁੱਖ ਹੈ। ਪੁਰਾਣੇ ਜਮਾਨੇ ਵਿਚ ਹਿੰਦੂ ਖਾਨਦਾਨ ਇਸੇ ਤਰ੍ਹਾਂ ਬਣਦੇ ਸਨ ਤੇ ਵੱਧਦੇ ਵੱਧਦੇ ਸ਼ਹਿਰ ਬਣ ਜਾਂਦੇ ਸਨ। ਪਰ ਪੱਛਮੀ ਤਰੀਕੇ ਵਿਚ ਜਦ ਕੁਨਬਾ ਵੱਧ ਜਾਂਦਾ ਹੈ ਤਾਂ ਸਾਰੇ ਪੁੱਤਰ ਵੱਖ ਹੋ ਜਾਂਦੇ ਹਨ। ਹਰ ਇਕ ਪ੍ਰਾਣੀ ਆਪਣੇ ਸਿਰ ਲੁਕਾਉਣ ਲਈ ਅਲੱਗ ਝੁੱਗੀ ਤਿਆਰ ਕਰ ਲੈਂਦਾ ਹੈ। ਇਸ ਵਿਚ ਜੋੜ ਨਹੀਂ ਵਿਛੋੜਾ ਹੈ। ਪਰ ਜੋ ਨਵੇਂ ਘਰ ਬਣਦੇ ਹਨ ਉਹ ਅੱਗੋਂ ਫਿਰ ਵਧਣ ਲੱਗ ਪੈਂਦੇ ਹਨ, ਉਹ ਵੀ ਫਿਰ ਵੱਖ ਹੋ ਕੇ ਅਨੇਕਾਂ ਕੁੱਲਾਂ ਜਾਂ ਜਾਤਾਂ ਬਣ ਜਾਂਦੀਆਂ ਹਨ। ਸੰਸਾਰ ਦੀ ਉਤਪਤੀ ਵੀ ਕੁਝ ਇਸ ਤਰ੍ਹਾਂ ਹੀ ਬਣੀ ਹੈ। ਅਸੀਂ ਆਪਣੇ ਸੂਰਜ ਨੂੰ ਹੀ ਲਈਏ ਤਾਂ ਇਹ ਸੂਰਜ ਵੱਡੇ ਵਿਸਥਾਰ ਵਾਲਾ ਸੀ, ਪਰ ਇਸ ਦੀ ਟਿੱਕੀ ਅਜੇ ਗੋਲ ਨਹੀਂ ਸੀ, ਸਗੋਂ ਧੂਏ ਦੇ ਪਹਾੜ ਵਾਂਗ ਖਿੰਡਰੀ ਹੋਈ ਸੀ। ਇਸ ਖਿੰਡਰੇ ਹੋਏ ਧੂਏ ਨੂੰ ਲੋਕ ਨੈਬੂਲਾ ਆਖਦੇ ਹਨ। ਇਹ ਅਜੇ ਟੁਰ ਫਿਰ ਰੇੜਗੜ ਭਾਟੀਆਂ ਚੰਗੀ ਤਰ੍ਹਾਂ ਨਹੀਂ ਲੈ ਸਕਦਾ ਸੀ, ਇਸ ਕਰਕੇ ਜ਼ਰੂਰੀ ਸੀ ਜੋ ਸਾਂਝੇ ਘਰ ਵਾਂਗ ਜਦ ਉਹ ਵੱਡਾ ਹੋ ਜਾਵੇ ਤਾਂ ਰਤਾ ਖਿੰਡ ਪੁੰਡ ਜਾਵੇ। ਸੂਰਜ ਜੋ ਸਾਡੀ ਸ੍ਰਿਸ਼ਟੀ ਦਾ ਕੇਂਦਰ ਹੈ, ਮਾਨੋ ਦਿਲ ਹੈ, ਇਸ ਤਰ੍ਹਾਂ ਖਿੰਡ ਕੇ ਵੱਖਰਾ ਹੋ ਗਿਆ। ਪੁੱਤਰ ਸ਼ਨੀ ਜਾਂ ਸ਼ਨਿਚਰ ਤਾਰਾ ਸੀ, ਇਸ ਦੇ ਵੱਖ ਹੋਣ ਨਾਲ ਵੀ ਸੂਰਜ ਦਾ ਢਿੱਡ ਉਤਨਾ ਹੀ ਰਿਹਾ, ਵੱਡਾ ਫਰਕ ਨਾ ਪਿਆ। ਤਾਂ ਸੂਰਜ ਨੇ ਆਪਣੇ ਦੂਜੇ ਪੁੱਤਰ ਬ੍ਰਹਿਸਪਤੀ ਨੂੰ ਅਲੱਗ ਕਰ ਛੱਡਿਆ। ਜਦ ਫਿਰ ਵੀ ਐਡਾ ਫਰਕ ਨਾ ਪਿਆ ਤਾਂ ਹੌਲੀ ਹੌਲੀ ਸੂਰਜ ਨੇ ਚਾਰ ਹੋਰ ਪੁੱਤਰ ਨਖੇੜ ਛੱਡੇ, ਜਿਨ੍ਹਾਂ ਦਾ ਨਾਮ ਮੰਗਲ, ਪ੍ਰਿਥਵੀ, ਸ਼ੁਕਰ ਤੇ ਬੁੱਧ ਹੈ। ਇਹ ਸਾਰੇ ਤਾਰੇ ਐਨੇ ਵੱਡੇ ਹਨ ਜਿੰਨੀ ਸਾਡੀ ਪ੍ਰਿਥਵੀ ਜਾਂ ਇਸ ਤੋਂ ਵੀ ਵੱਡੇ। ਪਰ ਇਹ ਇਤਨੇ ਵੱਡੇ ਹੋ ਕੇ ਵੀ ਆਪਣੇ ਪਿਤਾ ਦੇ ਇਰਦ ਗਿਰਦ ਪਰਿਕਰਮਾ ਕਰਦੇ ਹਨ। ਤੁਸੀਂ ਪੁੱਛੋਗੇ ਕਿ ਪਰਿਕਰਮਾ ਕਿਉਂ ਕਰਦੇ ਹਨ? ਪਿਆਰੇ ਪਾਠਕੋ, ਇਹੋ ਤਾਂ ਮੁੱਢਲਾ ਨਿਯਮ ਹੈ ਜਿਸ ਨੇ ਸੰਸਾਰ ਨੂੰ ਬੰਨ ਰੱਖਿਆ ਹੈ। ਕੀ ਇਹ ਕਿ ਨਿੱਕੇ ਵੱਡੇ ਦੀ ਇੱਜ਼ਤ ਕਰੇ, ਨਿੱਕਾ ਵੱਡੇ ਦੇ ਇਰਦ ਗਿਰਦ ਪਰਿਕਰਮਾ ਕਰੇ, ਜਿਹਾ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਹਰਿਮੰਦਰ ਜੀ ਦੇ ਇਰਦ ਗਿਰਦ ਪਰਿਕਰਮਾ ਕਰਦੇ ਹਾਂ। ਪਰਿਕਰਮਾ ਕਿਸ ਚੀਜ਼ ਦੀ ਨਿਸ਼ਾਨੀ ਹੈ? ਪਿਆਰ ਦੀ, ਪ੍ਰੀਤੀ ਦੀ, ਭਗਤੀ ਦੀ। ਇਸੇ ਕਰਕੇ ਸੁਹਾਗਣ ਇਸਤਰੀਆਂ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਉਸਦੇ ਪਲੰਘ ਦੇ ਇਰਦ ਗਿਰਦ ਪ੍ਰਦਖਣਾ ਕਰਦੀਆਂ ਹਨ। ਪ੍ਰਦਖਣਾ ਹੀ ਨਹੀਂ, ਦੁੱਧ ਦਾ ਛੰਨਾ ਲੈ ਕੇ ਭਰੇ ਹੱਥੀ ਆਪਣੇ ਪਤੀ ਤੋਂ ਵਾਰੀ ਵਾਰੀ ਜਾਂਦੀਆਂ ਹਨ, ਕਿਉਂਕਿ ਵਾਰੀ ਵਾਰੀ ਜਾਣਾ ਹੀ ਤਾਂ ਪ੍ਰੇਮ ਦੀ ਵੱਡੀ ਨਿਸ਼ਾਨੀ ਹੈ, ਜਿਹਾ ਕਿ ਗੁਰੂ ਮਹਾਰਾਜ ਜੀ ਦਾ ਪਵਿੱਤਰ ਵਾਕ ਹੈ। ਹੋਂ ਬਾਰੀ ਗੁਰਸਿੱਖ ਮੀਤ ਪਿਆਰੇ ਰਾਮ, ਹੋਂ ਬਾਰੀ ਕੁੰਮਾ ਜਾਮਦਾ ਏ ਸਾਹਾ ਤੁਧ ਧਿਆਇੰਦਾ, ਹੋਂ ਬਾਰੀ ਕੁੰਮਾ ਜਾਮਦਾ ਇੱਕ ਸਾਹਾ ਤੁਧ ਧਿਆਇੰਦਾ, ਹੋਂ ਬਾਰੀ ਜਿਉਂ ਬਾਰੀ ਗੁਰ ਚਰਨੀ ਜਿਤ ਲਾਭਣਿਆ। ਜੋ ਜੋ ਚੀਜ਼ ਜਿਸ ਨਾਲ ਪਿਆਰ ਕਰਦੀ ਹੈ ਉਸ ਤੋਂ ਵਾਰੀ ਜਾਂਦੀ ਹੈ, ਪਤਨੀ ਪਤੀ ਤੋਂ, ਪੁੱਤਰ ਪਿਤਾ ਤੋਂ, ਧੀ ਮਾਤਾ ਤੋਂ, ਗੁਰਸਿੱਖ ਗੁਰੂ ਤੋਂ। ਇਸੇ ਤਰ੍ਹਾਂ ਬ੍ਰਹਿਮੰਡ ਵਿਚ ਵੀ ਸੂਰਜ ਦੇ ਸਾਰੇ ਪੁੱਤਰ ਸੂਰਜ ਤੋਂ ਬਾਰੇ ਬਾਰੇ ਜਾਂਦੇ ਹਨ। ਇਸੇ ਤਰ੍ਹਾਂ ਪ੍ਰਿਥਵੀ ਦਾ ਪੁੱਤਰ ਚੰਦਰਮਾ ਮੂਨ ਪ੍ਰਿਥਵੀ ਤੋਂ ਬਾਰੀ ਬਾਰੀ ਜਾਂਦਾ ਹੈ। ਆਓ ਇਸ ਘੋਲ ਘੁਮਾਈਆਂ ਜਾਣ ਵਾਲੇ ਭੇਦ ਨੂੰ ਜਰਾ ਗੌਰ ਨਾਲ ਵਿਚਾਰੀਏ, ਕਿਉਂਕਿ ਵਿਚਾਰ ਦੁਆਰਾ ਸ੍ਰਿਸ਼ਟੀ ਦੀ ਵਰਤਨ ਜਰਾ ਹੋਰ ਚੰਗੀ ਤਰ੍ਹਾਂ ਭਾਸਦੀ ਹੈ। ਅਸਾਂ ਸੂਰਜ ਨੂੰ ਵਿਚਕਾਰ ਰੱਖਿਆ ਹੈ ਤੇ ਸੂਰਜ ਦੇ ਇਰਦ ਗਿਰਦ ਉਸਦੇ ਪੁੱਤਰ ਦੱਸੇ ਹਨ। ਸੂਰਜ ਨੰਬਰ 1 ਬੁੱਧ, ਨੰਬਰ 2 ਸ਼ੁਕਰ, ਨੰਬਰ 3 ਪ੍ਰਿਥਵੀ, ਨੰਬਰ 4 ਮੰਗਲ, ਨੰਬਰ 5 ਬ੍ਰਹਿਸਪਤੀ, ਨੰਬਰ 6 ਸ਼ਨੀ, ਨੰਬਰ 7 ਅਨੰਤ। ਵੇਖੋ ਸੂਰਜ ਵਿਚਕਾਰ ਹੈ, ਇਸ ਦੇ ਇਰਦ ਗਿਰਦ 6 ਚੱਕਰ ਤਾਂ 6 ਤਾਰਿਆਂ ਦੇ ਹਨ ਜੋ ਇਸਦੇ ਪੁੱਤਰ ਹਨ। ਸੱਤਵਾਂ ਚੱਕਰ ਹੋਰ ਦੁਰਾਡੇ ਹੈ ਜਿਹਦਾ ਕੋਈ ਅੰਤ ਨਹੀਂ, ਇਸ ਕਰਕੇ ਅਸੀਂ ਇਸ ਨੂੰ ਅਨੰਤ ਆਖਦੇ ਹਾਂ। ਕਈ ਲੋਕੀ ਅਰਸ਼ ਵੀ ਆਖਦੇ ਹਨ। ਇਹ ਸਾਰੇ ਚੱਕਰ ਕਿਤਨੇ ਹਨ? 7 ਹਨ। ਇਸ ਕਰਕੇ ਕਦੀ ਕਦੀ 7 ਅਸਮਾਨ ਵੀ ਸਿਆਣੇ ਆਖਦੇ ਹਨ। ਪਰ ਕੀ ਅਸਮਾਨ 7 ਹੀ ਹਨ? ਨਹੀਂ ਨਹੀਂ ਨਹੀਂ, ਇਹ ਤਾਂ ਮੋਟੀ ਗਿਣਤੀ ਲਈ 7 ਮਿੱਥੇ ਹਨ, ਜਿਹਾ ਕਿ ਹਫ਼ਤੇ ਦੇ 7 ਦਿਨ ਮਿੱਥੇ ਹਨ। ਪਰ ਵਾਸਤਵ ਵਿਚ ਤਾਂ ਇਤਨੇ ਅਸਮਾਨ ਹਨ ਜਿਤਨੇ ਫਿਰਨ ਵਾਲੇ ਤਾਰੇ ਹਨ। ਇਹ ਤਾਰੇ ਅਨੇਕ ਕਰੋੜਾਂ ਹੀ ਹਨ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਲਿਖਿਆ ਹੈ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਨ ਸੂਰ ਕੇਤੇ, ਕੇਤੇ ਮੰਡਲ ਦੇਸ, ਅਨੇਕ ਸੂਰ ਸਸੀ ਨਖਿਆਤ, ਅਨੇਕ ਪੁਰੀਆਂ ਅਨੇਕ ਤਖੰਡ। ਭਾਵ ਇਕ ਨਹੀਂ, 7 ਨਹੀਂ, 10 ਨਹੀਂ, ਬੇਅੰਤ ਹੀ ਨਖੱਤਰ ਤਾਰੇ ਸਿਆਰੇ ਹਨ। ਜਾਂ ਸੂਰਜ ਇਕ ਹੀ ਨਹੀਂ ਅਨੇਕਾਂ ਹਨ, ਫਿਰ ਆਕਾਸ਼ ਕਿਕਣ 7 ਹੋ ਸਕਦੇ ਹਨ? ਉਹ ਵੀ ਬੇਗੰਤ ਹਨ। ਪਰ ਮੋਟੀ ਗਿਣਤੀ ਲਈ ਅਸੀਂ 7 ਹੀ ਆਕਾਸ਼ ਲਵਾਂਗੇ, ਜਿਨ੍ਹਾਂ ਵਿਚ 6 ਤਾਂ ਤਾਰਿਆਂ ਨੇ ਸਾਂਭੇ ਹਨ ਤੇ 7ਵਾਂ ਅਰਸ਼ ਬੇਅੰਤ ਦਾਇਰਾ ਅਨੰਤ ਹੈ, ਜਿਸ ਨੂੰ ਅਸੀਂ ਅਗੰਮ ਅਗੰਮ ਅਲੱਖ ਵੀ ਆਖ ਸਕਦੇ ਹਾਂ। ਇਹ ਦਾਇਰਾ ਫਰਜੀ, ਕਿਉਂਕਿ ਇਸ ਵਿਚ ਅਨੇਕਾਂ ਹੋਰ ਤਾਰੇ ਹਨ, ਜਥਾ ਜੁਰੈਨਸ, ਨੈਪਟਿਊਨ ਆਦਿ। ਹੁਣ ਅਸਾਂ ਇਸ ਭੂਗੋਲ ਦੀ ਚਾਲ ਨੂੰ ਵਿਚਾਰਨਾ ਹੈ, ਜੋ ਬ੍ਰਹਿਮੰਡ ਕਿਸ ਅਸੂਲ ਉਪਰ ਗੇੜੇ ਖਾ ਰਿਹਾ ਹੈ। ਜੇ ਅਸੀਂ ਉਪਰੋਕਤ ਤਰਤੀਬ ਸਾਹਮਣੇ ਰੱਖੀਏ ਤਾਂ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਜੋ ਸ਼ਨੀ ਸਭ ਤੋਂ ਸਵਸਥ ਟੁਰਦਾ ਹੈ। ਕਿਉਂ? ਇਸ ਕਰਕੇ ਜੋ ਉਸਨੇ ਵੱਡਾ ਦੂਰ ਦਾ ਦਾਇਰਾ ਤੈਅ ਕਰਨਾ ਹੈ। ਸ਼ਨਿਚਰ ਦਾ ਨਾਂ ਹੀ ਇਸ ਕਰਕੇ ਪਿਆ ਹੈ ਕਿ ਉਹ ਹੌਲੇ ਚੱਲਦਾ ਹੈ। ਸਾਨਸ ਹੌਲੇ, ਚਰ ਚੱਲਣਾ। ਜੋ ਆਪਣੇ ਪਿਤਾ ਦੇ ਕੋਲ ਹਨ ਉਹ ਤੇਜ਼ੀ ਨਾਲ ਘੋਲੀ ਘੋਲੀ ਜਾਂਦੇ ਹਨ। ਜੋ ਦੂਰ ਟੁਰ ਗਏ ਹਨ ਉਹ ਵੀ ਬਾਰੇ ਬਾਰੇ ਤਾਂ ਜਾਂਦੇ ਹਨ, ਪਰ ਸ਼ਨਿਚਰ ਵਾਂਗ ਹੌਲੀ। ਪਰ ਕੀ ਉਹ ਆਪਣਾ ਕੰਮ ਵੀ ਤੇਜ਼ੀ ਨਾਲ ਕਰਦੇ ਹਨ ਕਿ ਨਹੀਂ? ਇਸ ਗੱਲ ਦਾ ਉੱਤਰ ਬੜਾ ਅਚੰਭਾ ਤੇ ਯਾਦ ਰੱਖਣ ਵਾਲਾ ਹੈ। ਕੀ ਕਾਨੂੰਨ ਹੈ? ਜੋ ਉਹ ਤਾਰੇ ਜੋ ਸੂਰਜ ਤੋਂ ਦੂਰ ਹੋਣ ਕਰਕੇ ਸੂਰਜ ਦੇ ਇਰਦ ਗਿਰਦ ਹੌਲੀ ਹੌਲੀ ਟੁਰਦੇ ਹਨ, ਉਹ ਆਪਣੇ ਇਰਦ ਗਿਰਦ ਜ਼ੋਰ ਦੀਆਂ ਭਵਾਟੀਆਂ ਲੈਂਦੇ ਹਨ। ਤੇ ਜੋ ਤਾਰੇ ਸੂਰਜ ਦੇ ਨੇੜੇ ਹਨ, ਸੂਰਜ ਦੇ ਇਰਦ ਗਿਰਦ ਤਾਂ ਤੇਜ਼ੀ ਨਾਲ ਫਿਰਦੇ ਹਨ, ਪਰ ਆਪਣੇ ਇਰਦ ਗਿਰਦ ਹੌਲੀ ਹੌਲੀ। ਅੱਗੇ ਅਸੀਂ ਇਸ ਗੱਲ ਨੂੰ ਖੋਲਣ ਲਈ ਇਕ ਟੇਬਲ ਦਿੰਦੇ ਹਾਂ, ਜਿਸ ਤੋਂ ਇਹ ਗੱਲ ਚੰਗੀ ਤਰ੍ਹਾਂ ਭਾਸੇਗੀ। ਪਰ ਇਸ ਵਿਚਾਰ ਦਾ ਇਹ ਭਾਵ ਨਹੀਂ ਜੋ ਤਾਰੇ ਤੇ ਗ੍ਰਹਿ ਵੀ ਗੁਰਮੁਖ ਜਾਂ ਮਨਮੁਖ ਹਨ। ਨਹੀਂ, ਭਾਵ ਇਤਨਾ ਹੀ ਹੈ ਜੋ ਉਹ ਕਾਨੂੰਨ ਅਧਿਆਤਮਿਕ ਜਗਤ ਵਿਚ ਕੰਮ ਕਰ ਰਹੇ ਹਨ ਜੋ ਪ੍ਰਕਿਰਤਕ ਜਗਤ ਵਿਚ ਕਰਦੇ ਹਨ। ਵੇਖੋ, ਸਾਇੰਸ ਸਾਨੂੰ ਦੱਸਦੀ ਹੈ ਜੋ ਅਣੂ ਜਗਤ ਇਨਫਰਾਵਰਡ ਦੀ ਬਣਤਰ ਉਹੋ ਜਿਹੀ ਹੈ ਜਿਹਾ ਕਿ ਤਾਰਾ ਮੰਡਲ ਦੀ ਹੈ। ਦੋਵਾਂ ਉਪਰ ਇਕੋ ਜਿਹੇ ਕਾਨੂੰਨ ਲੱਗਦੇ ਹਨ। ਸੋ ਇਸੇ ਤਰ੍ਹਾਂ ਇਸ ਨਕਸ਼ੇ ਦੁਆਰਾ ਅਸੀਂ ਪ੍ਰਗਟ ਕਰਨ ਦਾ ਯਤਨ ਕਰਾਂਗੇ ਜੋ ਅਧਿਆਤਮਿਕ ਜਾਗਤ ਸਪਿਰਚੁਅਲ ਵਰਡ ਜਿਹਾ ਕਿ ਸਾਡੇ ਹਿਰਦੇ ਅੰਦਰ ਹੈ, ਉਸੇ ਕਾਨੂੰਨ ਤੇ ਰਚਿਆ ਹੋਇਆ ਹੈ ਜਿਹਾ ਕਿ ਬ੍ਰਹਿਮੰਡ। ਭਾਵ ਇੱਥੇ ਉਥੇ ਕਈ ਸੂਖਮ ਤੱਤ ਦੇ ਕੌਲ ਹਨ, ਕਈ ਦੁਰਾਡੇ ਤੇ ਇਸੇ ਸਮੀਪਤਾ ਦੇ ਦੂਰੀ ਨਾਲ ਉਨ੍ਹਾਂ ਦੀ ਟੋਰ ਤੇ ਕਰਨੀ ਵਿਚ ਫਰਕ ਹੈ। ਟੇਬਲ ਅਸਾਂ ਵੱਡੇ ਗ੍ਰਹਿ ਪਲਾਨ ਦਾ ਉਨ੍ਹਾਂ ਦੇ ਪਿਤਾ ਸੂਰਜ ਨਾਲ ਸੰਬੰਧ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਧਾਰਮਿਕ ਜਗਤ ਵਿਚ ਆਤਮਾ ਸਭ ਸ਼ਕਤੀਆਂ ਦਾ ਪਿਤਾ ਹੈ, ਮਨ ਚਿੱਤ ਬੁੱਧੀ ਅਤੇ ਆਪ ਮਨ ਚਿੱਤ ਬੁੱਧੀ ਆਦਿ ਉਸਦੇ ਪੁੱਤਰ ਧੀਆਂ ਹਨ। ਸਾਹਮਣੇ ਦਿੱਤੀ ਟੇਬਲ ਦੇ ਗੂੜ ਭਾਵ ਕੀ ਹੈ? ਉੱਤਰ ਹੈ ਕਿ ਆਪਣੇ ਪਿੰਡੇ ਜਾਂ ਸਰੀਰ ਨੂੰ ਲਾਓ। ਜਿਉਂ ਜਿਉਂ ਅਸੀਂ ਵਾਹਿਗੁਰੂ ਜੀ ਤੋਂ ਦੂਰ ਜਾਂਦੇ ਹਾਂ, ਤਿਉਂ ਤਿਉਂ ਭਾਵੇਂ ਵਾਹਿਗੁਰੂ ਜੀ ਦੇ ਇਰਦ ਗਿਰਦ ਅਸੀਂ ਘੱਟ ਭਵਾਂਟੀ ਲਾਉਂਦੇ ਹਾਂ, ਪਰ ਆਪਣੀ ਹੋਮੇ ਦੇ ਇਰਦ ਗਿਰਦ ਜ਼ੋਰ ਜ਼ੋਰ ਨਾਲ ਚੱਕਰ ਲਾਉਂਦੇ ਹਾਂ। ਸ਼ਨਿਚਰ ਕੌਣ ਹੈ? ਉਹ ਮਨਮੁੱਖ ਜੋ ਵਾਹਿਗੁਰੂ ਜੀ ਪਾਸੇ ਤਾਂ ਹੌਲੀ ਹੌਲੀ ਚੱਲਦੇ ਹਨ, ਪਰ ਆਪਣੀ ਹੋਮੇ ਦੇ ਇਰਦ ਗਿਰਦ ਇੰਜ ਫਿਰਦੇ ਹਨ ਜੀਕਣ ਇਲਾਂ ਕਿਸੇ ਲੋੜ ਦੇ ਇਰਦ ਗਿਰਦ ਫਿਰਦੀਆਂ ਹਨ। ਤੇ ਗੁਰਮੁਖ ਕੌਣ ਹਨ? ਉਹ ਬੁੱਧ ਜਾਂ ਸ਼ੁਕਰ ਵਰਗੇ ਚਮਕੀਲੇ ਪ੍ਰਾਣੀ ਜੋ ਵਾਹਿਗੁਰੂ ਜੀ ਦੇ ਪਾਸ ਹੋਣ ਕਰਕੇ ਜੋਤ ਨਾਲ ਪ੍ਰਚੰਡ ਗਿਆਨ ਪ੍ਰਵੀਨ ਹਨ। ਉਨ੍ਹਾਂ ਦੀ ਹੋਮੇ ਆਖਣ ਮਾਤਰ ਹੈ, ਵਾਸਤਵ ਵਿਚ ਨਹੀਂ। ਉਹ ਵਾਹਿਗੁਰੂ ਜੀ ਉਪਰੋਂ ਘੋਲੀ ਘੋਲੀ ਜਾਣ ਲਈ ਜੰਮੇ ਹਨ। ਬੁੱਧ ਤਾਰਾ ਗੁਰਮੁਖ ਦਾ ਬਾਜਕ ਹੈ, ਸ਼ਨਿਚਰ ਮਨਮੁਖਾਂ ਦਾ, ਪ੍ਰਿਥਵੀ ਤੇ ਮੰਗਲ ਮੰਜ ਮਝਾਟੇ ਹੋਣ ਕਰਕੇ ਵਿਚਕਾਰਲੇ ਮੇਲ ਹਨ। ਦੇਖੋ ਜਿਤਨੀ ਭਵਾਟੀ ਆਪਣੇ ਇਰਦ ਗਿਰਦ ਹੈ ਉਤਨੀ ਹੀ ਵਾਹਿਗੁਰੂ ਜੀ ਵੱਲ ਘੱਟ ਹੈ। ਇੰਜ ਨਜ਼ਰ ਆਉਂਦਾ ਹੈ ਜੋ ਹਰ ਇਕ ਨੂੰ ਇਕੋ ਜਿਹਾ ਤੋਸਾ ਮਿਲਿਆ ਹੈ। ਸਾਡੇ ਦੋ ਜੇਬਾਂ ਹਨ, ਇਕ ਆਪਣੀ, ਦੂਜੇ ਵਾਹਿਗੁਰੂ ਜੀ ਵਾਲੀ। ਜੇ ਅਸੀਂ ਆਪਣੀ ਜੇਬਾਂ ਵਿਚ ਰੁਪਏ ਬਹੁ ਪਾਈਏ ਤਾਂ ਵਾਹਿਗੁਰੂ ਵਾਲੀ ਗੋਲਕ ਵਿਚ ਘੱਟ ਪੈਂਦੇ ਹਨ। ਬਸ ਇਹੋ ਹਾਲ ਤਾਰਿਆਂ ਦਾ ਹੈ ਜੋ ਆਪਣੇ ਪਿਤਾ ਸੂਰਜ ਤੋਂ ਦੂਰ ਹਨ। ਉਹ ਸੁਨਿਚਰ ਵਾਂਗ ਸਵਸਥ ਹਨ ਪਰ ਆਪਣੇ ਇਰਦ ਗਿਰਦ ਘੁੰਮਣ ਘੇਰ ਬਾਬਲਿਆਂ ਵਾਂਗ ਮਾਰਦੇ ਹਨ। ਇਹ ਪਹਿਲਾ ਨਿਯਮ ਸੰਸਾਰ ਚੱਕਰ ਤੇ ਉਸਦੇ ਪਹੀਆਂ ਦੀ ਟੋਰ ਦਾ ਹੈ। ਇਸੇ ਨਿਯਮ ਤੋਂ ਆਪੇ ਸੈਲਫ ਤੇ ਸਗਲ ਆਪੇ ਯੂਨੀਵਰਸਲ ਸੈਲਫ ਕਰਤੂਤਾਂ ਵਾਲੇ ਹਨ। ਜਦ ਵਾਹਿਗੁਰੂ ਜੀ ਦੇ ਦਰ ਤੇ ਜਾਂਦੇ ਹਨ ਤਾਂ ਆਲਸੀ ਬਣ ਜਾਂਦੇ ਹਨ। ਜਸਾ ਸ੍ਰੀ ਗੁਰੂ ਵਾਕ ਮਨਮੁਖ ਕੋ ਆਲਸ ਘਣੋ ਫਾਥੇ ਉਜਾੜੀ ਫਾਥਾ ਚੁਗੇ ਨਿਤ ਚੋਗਣੀ ਲਗ ਬੰਦ ਵਿਗਾੜੀ। ਹੁਣ ਭਾਵੇਂ ਵਾਹਿਗੁਰੂ ਜੀ ਵੱਲੋਂ ਤਾਂ ਆਲਸ ਹੈ ਪਰ ਆਪਣੇ ਇਰਦ ਗਿਰਦ ਭਵਾਟੀ ਤੇਜ ਹੈ ਜਿਸ ਨੂੰ ਚਤਰਾਈ ਆਖਦੇ ਹਨ। ਮਨਮੁਖ ਚਾਂਚਲ ਮਤ ਹੈ ਅੰਤਰ ਬਹੁ ਚਤਰਾਈ ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਏ ਨਾ ਪਾਈ। ਗੁਰਮੁਖ ਬੁੱਧ ਵਾਂਗ ਸਥਿਰ ਮਤ ਪ੍ਰਚਲਿਤ ਹਨ ਤੇ ਵਾਹਿਗੁਰੂ ਜੀ ਉਪਰੋਂ ਵਾਰੇ ਵਾਰੇ ਜਾਂਦੇ ਹਨ। ਉਹ ਆਪੇ ਨੂੰ ਛੱਡ ਸਰਬ ਆਪੇ ਵਿਚ ਲੀਨ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਰਕੇ ਵਾਹਿਗੁਰੂ ਜੀ ਦੇ ਦਰ ਤੇ ਪਹਿਲੀ ਕੁਰਸੀ ਉਨ੍ਹਾਂ ਨੂੰ ਲੱਭਦੀ ਹੈ। ਇਹ ਗੁਰਮੁਖੀ ਪੰਚ ਹਨ ਜਿਨ੍ਹਾਂ ਬਾਬਤ ਸ੍ਰੀ ਜਪਜੀ ਸਾਹਿਬ ਵਿਚ ਇਉਂ ਲਿਖਿਆ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ। ਅਸਾਂ ਮਨਮੁੱਖ ਤੇ ਗੁਰਮੁਖ ਦਾ ਬੇਰਵਾ ਤਾਰਿਆਂ ਰਾਹੀਂ ਵੇਖ ਆਏ ਹਾਂ। ਮਨਮੁੱਖ ਸ਼ਨਿਛਰ ਵਾਂਗ ਦੂਰ ਹਨ, ਗੁਰਮੁਖ ਬੁੱਧ ਵਾਂਗ ਨੇੜੇ ਹਨ। ਸ਼ਨਿਛਰ ਤਾਰੇ ਨੂੰ ਰਤਾ ਗਹਿ ਨਾਲ ਵੇਖੋ ਤਾਂ ਪਤਾ ਲੱਗੇਗਾ ਜੋ ਇਸ ਤਾਰੇ ਦੇ ਹੋਰਾਂ ਤਾਰਿਆਂ ਵਿਚ ਫਰਕ ਹੈ ਕਿ ਹੋਰ ਤਾਰੇ ਗੋਲ ਹਨ ਪਰ ਸ਼ਨੀ ਦੇ ਢਿੱਡ ਉਪਰ ਇਕ ਪੇਟੀ ਜਿਹੀ ਬੱਝੀ ਹੋਈ ਹੈ। ਮਾਨੋ ਇਸ ਦੇ ਇਰਦ ਗਿਰਦ ਕੋਈ ਸੰਗਲੀ ਮਾਰੀ ਹੋਈ ਹੈ। ਇਸਦਾ ਕੀ ਕਾਰਨ ਹੈ? ਉੱਤਰ ਹੈ ਜੋ ਇਹ ਤਾਂ ਮਨਮੁੱਖਾਂ ਦਾ ਵੱਡਾ ਚਿੰਨ ਹੈ, ਭਾਵ ਹੋਮੇ ਦੀ ਸੰਗਲੀ। ਜੋ ਤਾਰੇ ਸੂਰਜ ਦੇ ਇਰਦ ਗਿਰਦ ਤੇਜ਼ੀ ਨਾਲ ਟੁਰਦੇ ਹਨ ਉਨ੍ਹਾਂ ਵਾਸਤੇ ਤੇ ਸਿਰ ਤੇ ਚੁੱਕਣ ਲਈ ਪੰਡਾ ਨਹੀਂ, ਉਨ੍ਹਾਂ ਦੇ ਹੱਥਾਂ ਜਾਂ ਪੈਰਾਂ ਨੂੰ ਸੰਗਲ ਨਹੀਂ, ਉਹ ਬੰਧਨਾਂ ਤੋਂ ਬਿਨਾਂ ਹਨ। ਪਰ ਜੋ ਤਾਰੇ ਦੂਰ ਹਨ, ਆਪਣੇ ਇਰਦ ਗਿਰਦ ਭਵਾਟੀਆਂ ਮਾਰਦੇ ਹਨ, ਉਨ੍ਹਾਂ ਨਾਲ ਬੰਧਨ ਕਰਨ ਵਾਲੇ ਕਈ ਲੜਗੜੁੱਚ ਤਾਰੇ ਹਨ। ਇਹ ਲੜਗੜੁੱਚ ਕੀ ਹਨ? ਮਾਨੋ ਇਤਨੀਆਂ ਪੰਡਾਂ ਹਨ ਜੋ ਉਨ੍ਹਾਂ ਨੇ ਆਪਣੇ ਸਿਰ ਉਪਰ ਰੱਖੀਆਂ ਹੋਈਆਂ ਹਨ। ਬੁੱਧ ਤੇ ਸ਼ੁਕਰ ਗੁਰਮੁਖ ਹਨ, ਇਨ੍ਹਾਂ ਦੇ ਨਾਲ ਕੋਈ ਲੜਗੜੁੱਚ ਤਾਰਾ ਨਹੀਂ। ਜਰਾ ਅੱਗੇ ਟੁਰੋ, ਪ੍ਰਿਥਵੀ ਦਾ ਤਾਰਾ ਚੰਨ ਹੈ। ਜੇ ਹੋਰ ਅਗਾਂਹ ਜਾਈਏ ਤਾਂ ਬ੍ਰਹਿਸਪਤੀ ਆਵੇਗਾ। ਇਸ ਦੇ ਲੜਗੜੁੱਚ ਚਾਰ ਤਾਰੇ ਹਨ, ਸ਼ਨੀ ਦੇ ਅੱਠ ਹਨ। ਦੇਖੋ ਸ਼ਨੀ ਰੂਪੀ ਮਨਮੁਖ ਦੇ ਸਿਰ ਤੇ ਅੱਠ ਪੰਡਾਂ ਹਨ। ਪੰਡਾਂ ਹੀ ਨਹੀਂ, ਇਹਦੇ ਪਿੰਡੇ ਉਪਰ ਇਕ ਗੋਲ ਪੇਟੀ ਹੈ ਜੋ ਇਸ ਨੂੰ ਵਧੇਰਾ ਜਗੜਦੀ ਹੈ। ਇਹ ਤਾਂ ਹਾਲ ਹੈ ਬ੍ਰਹਿਮੰਡ ਦਾ। ਹੁਣ ਪਿੰਡੇ ਜਾਂ ਆਪਣੇ ਸਰੀਰ ਨੂੰ ਲਾਓ। ਸਨਿਚਰ ਮਨਮੁੱਖਾਂ ਦਾ ਆਗੂ ਹੈ, ਇਸਦੇ ਇਰਦ ਗਿਰਦ ਜੋ ਸੰਗਲ ਹੈ ਉਸਦਾ ਕੀ ਭਾਵ ਹੈ? ਉੱਤਰ ਹੈ ਕਿ ਜਦ ਅਸੀਂ ਗੁਰਮਤਾ ਨੂੰ ਛੱਡ ਕੇ ਮਨਮੁੱਖ ਬਣਦੇ ਹਾਂ ਤਦ ਤੋੜੀ ਤਾਂ ਅਸੀਂ ਫਿਰ ਵੀ ਆਦਮੀ ਖਵਾਉਂਦੇ ਹਾਂ, ਪਰ ਜਦ ਰਤਾ ਕੋ ਹੋਰ ਹੇਠਾਂ ਖਿਸ ਗਏ, ਹੋਰ ਵਧੇਰੇ ਮਨਮੁੱਖ ਜਾਂ ਕਾਰ ਹੋ ਗਏ ਤਾਂ ਅਸੀਂ ਮਨੁੱਖ ਨਹੀਂ ਪਾਗਲ ਬਣ ਜਾਂਦੇ ਹਾਂ। ਇਹ ਸਨਿਚਰ ਵਾਲੀ ਸੰਗਲੀ ਕੀ ਹੈ? ਪਾਗਲ ਦੀ ਮਦਮਸਤੀ। ਪਾਗਲ ਉਹ ਹੈ ਜਿਸਦੇ ਦਿਲ ਵਿਚ ਸਿੱਥਾ ਜੰਮਿਆ ਹੋਇਆ ਹੈ। ਇਸ ਸਿੱਥ ਦੇ ਜੰਮਣ ਕਰਕੇ ਜੋ ਗੱਲ ਪਾਗਲ ਦੇ ਦਿਲ ਵਿਚ ਵੜ ਜਾਵੇ ਉਹ ਜੰਮ ਜਾਂਦੀ ਹੈ, ਫਿਰ ਬਾਹਰ ਨਹੀਂ ਨਿਕਲਦੀ। ਤੇ ਪਾਗਲ ਦੀ ਅਕਲ ਤੇਲੀ ਦੇ ਬੈਲਦ ਵਾਂਗ ਮੁੜ ਉਥੇ ਹੀ ਚੱਕਰ ਲਾਉਂਦੀ ਹੈ। ਸਾਡੇ ਵਿਚ ਵਾਹਿਗੁਰੂ ਜੀ ਨੇ ਇਕ ਬੜੀ ਚੰਗੀ ਸ਼ਕਤੀ ਪਾਈ ਹੈ ਕਿ ਇਹ ਜੋ ਸਮਾਂ ਪਾ ਕੇ ਸਾਡੇ ਦਿਲ ਤੋਂ ਸਖ਼ਤ ਚੋਟਾਂ ਭੁੱਲ ਜਾਂਦੀਆਂ ਹਨ ਤੇ ਅਸੀਂ ਫਿਰ ਨਵੇਂ ਨਰੋਏ ਹੋ ਜਾਂਦੇ ਹਾਂ। ਪਰ ਪਾਗਲਾਂ ਦੇ ਦਿਲ ਵਿਚ ਇਹ ਤਾਕਤ ਨਹੀਂ, ਉਨ੍ਹਾਂ ਨੂੰ ਜੋ ਚੋਟ ਇਕ ਵਾਰੀ ਵੱਜ ਜਾਵੇ ਉਹ ਘਰ ਬਣਾ ਕੇ ਬੈਠ ਜਾਂਦੀ ਹੈ, ਮਾਨੋ ਪਾਣੀ ਜੰਮ ਕੇ ਬਰਫ਼ ਬਣ ਗਿਆ ਹੈ। ਇਹ ਆਦਿਕ ਹੋਮੇ ਦੀ ਬਿਮਾਰੀ ਹੈ ਤੇ ਇਹੋ ਪਾਗਲ ਪੁਣੇ ਦਾ ਵੱਡਾ ਨਿਸ਼ਾਨ ਹੈ। ਇਸ ਕਰਕੇ ਪਾਗਲ ਉਹ ਹਨ ਜੋ ਸਨਿਚਰ ਵਾਂਗ ਆਪਣੀ ਹੋਮੇ ਇਤਨੀ ਵਧਾਉਂਦੇ ਹਨ ਕਿ ਉਨ੍ਹਾਂ ਦੇ ਢਿੱਡ ਦੇ ਇਰਦ ਗਿਰਦ ਮਾਨੋ ਲੋਹੇ ਦੀ ਸੰਗਲੀ ਪੈ ਜਾਂਦੀ ਹੈ। ਪਾਗਲਪੁਣਾ ਮਨਮੁੱਖਤਾ ਦੀ ਹੱਦ ਹੈ। ਇਸੇ ਕਰਕੇ ਗੁਰੂ ਮਹਾਰਾਜ ਦਾ ਪਵਿੱਤਰ ਵਾਕ ਹੈ, ਮਨਮੁੱਖ ਕਮਲਾ ਰਗੜੇ ਲੂਜੇ ਗੁਰਮੁਖ ਹੋਏ ਤੇ ਸਭ ਕੁਝ ਸੂਜੇ। ਮਨਮੁੱਖ ਬੰਨ ਚਲਾਈਏ ਨਾ ਮਿਲਹੀ ਬਗ ਸਾਗਰ। ਗੱਲ ਕੀ ਮਨਮੁਖ ਕਮਲਾ ਹੈ ਸ਼ਨਿਚਰ ਵਾਂਗ ਆਪਣੇ ਵਿਸਾਰ ਵਿਚ ਆਪ ਕੈਦ ਹੈ, ਉਹ ਬੱਚੇ ਜਾਂ ਬੁੱਢੇ ਵਾਂਗ ਅਣਜਾਣ ਅਗਿਆਨੀ ਹੈ। ਮਨਮੁਖ ਬਾਲਕ ਬਿਰਦ ਸਮਾਨ ਹੈ, ਜਿਨੇ ਅੰਤਰ ਹਰ ਸੁਰਤ ਨਾਹੀ, ਵਿਚ ਹੋਮੇ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ। ਮਨਮੁਖਾ ਦੀ ਤੀਬਰ ਸ਼ਗਲ ਕੀ ਸੀ? ਪਾਗਲਪੁਣਾ। ਜੇ ਜਰਾ ਹੋਰ ਵੱਧ ਜਾਵੇ ਤਾਂ ਮਨੁੱਖ ਪਾਗਲ ਹੀ ਨਹੀਂ, ਜੜ ਪੱਥਰ ਵਾਂਗ ਜਾਂ ਤਾਂ ਉਲਟਾ ਪੁਲਟਾ ਟੁਰ ਪਵੇਗਾ ਜਾਂ ਸਿਸਲ ਹੀ ਹੋ ਜਾਵੇਗਾ। ਇਸ ਕਰਕੇ ਉਹ ਤਾਰਾ ਜੋ ਸ਼ਨਿਚਰ ਤੋਂ ਵੀ ਪਰੇ ਹੈ, ਭਾਵ ਨੈਪਟੀਊਨ, ਉਸਦਾ ਲੜਗੜੋ ਚ ਪੁੱਠੀਆਂ ਭਵਾਟੀਆਂ ਲੈਂਦਾ ਹੈ। ਹੋਰ ਸਾਰੇ ਤਾਂ ਪੱਛਮ ਤੋਂ ਪੂਰਬ ਵੱਲ ਆਉਂਦੇ ਹਨ, ਪਰ ਇਸ ਦਰਾਡੇ ਮਨਮੁੱਖ ਤਾਰੇ ਦਾ ਲੜਗੁੱਚ ਪੁੱਠੀਆਂ ਭਵਾਟੀਆਂ ਲੈਂਦਾ ਹੈ, ਜੋ ਪਾਗਲਪੁਣੇ ਦਾ ਇੱਕ ਅੰਗ ਹੈ। ਜੋ ਇਸ ਦਰਜੇ ਤੋਂ ਹੋਰ ਪਰਾਂ ਜਾਣਗੇ ਉਹ ਟੁਰ ਹੀ ਨਹੀਂ ਸਕਣਗੇ, ਸਥਲ ਹੋ ਕੇ ਬੈਠ ਜਾਣਗੇ ਤੇ ਆਪਣੀ ਅੱਗ ਨਾਲ ਆਪ ਸੜਨਗੇ। ਜਥਾ ਸ੍ਰੀ ਗੁਰੂ ਵਾਕ। ਮਨਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਬਾਸ। ਇਹ ਦੂਜਾ ਨਿਯਮ ਪਿੰਡ ਜਾਂ ਬ੍ਰਹਿਮੰਡ ਦਾ ਹੈ। ਜੋ ਮਨਮੁੱਖ ਹਨ ਉਨ੍ਹਾਂ ਨਾਲ ਕੂਟ ਤੇ ਸੱਤ ਦੀਆਂ ਪੰਡਾਂ ਹਨ। ਇਸੇ ਤਰ੍ਹਾਂ ਮਨਮੁੱਖ ਤਾਰਿਆਂ ਨਾਲ ਅਨੇਕਾਂ ਲੜਗੁੜ ਤਾਰੇ ਹਨ। ਜੋ ਗੁਰਮੁਖ ਹਨ ਉਹ ਸਰਖਰੂ ਸੱਖਣੇ ਹਨ। ਇਸੇ ਤਰ੍ਹਾਂ ਗੁਰਮੁਖ ਤਾਰੇ ਵੀ ਲੜਗੁੜ ਤਾਰਿਆਂ ਤੋਂ ਬਗੈਰ ਸੁਥਰੇ ਸਿਖਲੇ ਸੰਤਨ ਹਨ। ਸ਼ਨਿਚਰ ਦੀ ਪੇਟੀ ਉਸ ਦੀ ਅਧਿਕ ਹੋਮੇ ਦੀ ਵਾਚਕ ਹੈ। ਇਹ ਬੰਧਨ ਕਸ਼ ਜਾਂ ਬੇੜੀਆਂ ਮਨਮੁੱਖ ਆਪਣੇ ਪੈਰਾਂ ਵਿਚ ਆ ਪਾਉਂਦੇ ਹਨ। ਅਸੀਂ ਵੇਖ ਆਏ ਜੋ ਮਨਮੁੱਖ ਜੀ ਕੋਲ ਆਪਣੇ ਹੋਮੇ ਰੂਪੀ ਥੰਮ ਦੇ ਇਰਦ ਗਿਰਦ ਚੱਕਰ ਖਾਂਦੇ ਹਨ, ਉਸੇ ਤਰ੍ਹਾਂ ਮਨਮੁੱਖ ਦਰਾਡੇ ਤਾਰੇ ਆਪਣੇ ਇਰਦ ਗਿਰਦ ਇੰਜ ਚੱਕਰ ਲਾਉਂਦੇ ਹਨ ਜੀਕਣ ਲਾਟੂ ਜਾਂ ਭੰਭੀਰੀ ਫਿਰਦੀ ਹੈ। ਇਸ ਫਿਰ ਨਾਲ ਬੀਟਣ ਵਾਲੀ ਉਦਕਰਖ ਸ਼ਕਤੀ ਪੈਦਾ ਹੁੰਦੀ ਹੈ। ਇਸ ਉਦਕਰਖ ਸੱਤਾ ਦਾ ਕੀ ਨਤੀਜਾ ਨਿਕਲਦਾ ਹੈ? ਉੱਤਰ ਹੈ ਕਿ ਉਦਕਰਖ ਸੱਤਾ ਨਾਲ ਘਰ ਫੁੱਟਦਾ ਜਾਂਦਾ ਹੈ ਤੇ ਹੌਲੀ ਹੌਲੀ ਇਕ ਦੀ ਥਾਂ ਤੇ ਅਨੇਕ ਤਾਰੇ ਬਣ ਜਾਂਦੇ ਹਨ। ਜੀਕਣ ਸਾਂਝੇ ਘਰ ਨੂੰ ਛੱਡ ਕੇ ਬੇਅੰਤ ਨਿੱਕੇ ਘਰ ਬਣ ਜਾਂਦੇ ਹਨ। ਇਸ ਤਰ੍ਹਾਂ ਬ੍ਰਹਿਮੰਡ ਵਿਚ ਇਕ ਸੂਰਜ ਤੋਂ ਅਨੇਕ ਤਾਰੇ ਬਣੇ। ਪਹਿਲਾਂ ਵੱਡੇ ਸੱਤ ਅੱਠ ਤਾਰੇ ਬਣੇ, ਫਿਰ ਇਨ੍ਹਾਂ ਦੇ ਧੀਆਂ ਪੁੱਤਰ ਜਿਨ੍ਹਾਂ ਨੂੰ ਅਸੀਂ ਲੱਚਗੁੜ ਤਾਰੇ ਆਖ ਆਏ ਹਾਂ। ਪਰ ਜਿਉਂ ਜਿਉਂ ਅਨੇਕਤਾ ਵੱਧਦੀ ਜਾਂਦੀ ਹੈ ਤਿਉਂ ਤਿਉਂ ਮੂਲ ਘਰ ਘਟਦਾ ਜਾਂਦਾ ਹੈ ਤੇ ਅੰਤ ਨੂੰ ਇਤਨਾ ਬਲਹੀਨ ਹੋ ਜਾਂਦਾ ਹੈ ਜੋ ਸਾਰਾ ਘਰ ਹੀ ਬੈਠ ਜਾਂਦਾ ਹੈ, ਜਿਸ ਕਰਕੇ ਪ੍ਰਸਿੱਧ ਹੈ ਘਰ ਫੁੱਟਾ ਤਾਂ ਦਹਿ ਸੁਮਾਰਿਆ। ਇਸ ਕਰਕੇ ਸੰਸਾਰ ਵਿਚ ਉਦਕਰਖ ਖੰਡਾਊ ਸੱਤਾ ਦੇ ਉਲਟ ਇਕ ਹੋਰ ਸੱਤਾ ਵੀ ਹੈ ਜਿਸ ਨੂੰ ਅਕਰਖ ਸ਼ਕਤੀ ਆਖਦੇ ਹਨ। ਇਹ ਸ਼ਕਤੀ ਹਰ ਇਕ ਚੀਜ਼ ਨੂੰ ਆਪਣੇ ਦਿਲ ਵੱਲ ਖਿੱਚਦੀ ਹੈ ਤੇ ਖਿੰਡੀ ਹੋਈ ਚੀਜ਼ ਨੂੰ ਫਿਰ ਆਪਣੇ ਅੰਦਰ ਸਮੇਟਦੀ ਹੈ। ਜੇ ਅਸੀਂ ਗੌਹ ਨਾਲ ਵਿਚਾਰੀਏ ਤਾਂ ਇਹ ਦੋ ਸੱਤਾ ਉਹ ਹਨ ਜਿਨ੍ਹਾਂ ਨੂੰ ਅਸੀਂ ਸੁੱਖ ਦੁੱਖ ਕਰਕੇ ਆਖ ਆਏ ਹਾਂ। ਸੁੱਖ ਵੇਲੇ ਚੀਜ਼ਾਂ ਸਾਡੇ ਇਰਦ ਗਿਰਦ ਲਿਬਦੀਆਂ ਹਨ, ਇਸ ਕਰਕੇ ਅਕਰਖ ਸੱਤਾ ਹੈ। ਦੁੱਖ ਵੇਲੇ ਚੀਜ਼ਾਂ ਸਾਡੇ ਤੋਂ ਵਿਛੜਦੀਆਂ ਹਨ, ਇਸ ਕਰਕੇ ਉਦਕਰਖ ਸੱਤਾ ਹੈ। ਉਦਕਰਖ ਤੇ ਅਕਰਖ, ਦੁੱਖ ਤੇ ਸੁੱਖ, ਇਹ ਦੋ ਪਹੀਏ ਹਨ ਜਿਨ੍ਹਾਂ ਉਪਰ ਸੰਸਾਰ ਦੀ ਗੱਡੀ ਚੱਲਦੀ ਹੈ। ਜੇ ਇਨ੍ਹਾਂ ਵਿਚੋਂ ਕੋਈ ਇਕ ਪਹੀਆ ਟੁੱਟ ਜਾਵੇ ਤਾਂ ਜਗਤ ਕਲਾ ਟੁੱਟ ਜਾਵੇ ਤੇ ਬੈਠ ਜਾਵੇ। ਜੇ ਸੁੱਖ ਅਕਰਖ ਖਿੱਚਣ ਵਾਲੀ ਸੱਤਾ ਨਾ ਹੋਵੇ ਤਾਂ ਨਿਰੀ ਪੁਰੀ ਉਦਕਰਖ ਖੰਡਾਓ ਸੱਤਾ ਹੋਵੇ ਤਾਂ ਹਰ ਚੀਜ਼ ਖਿੰਡੀ ਖਿੰਡੀ ਬਿਖਰ ਜਾਵੇ ਤੇ ਹਫੜਾ ਦਫੜੀ ਪੈ ਜਾਵੇ। ਜੇ ਖੰਡਣ ਸੱਤਾ ਨਾ ਹੋਵੇ, ਸਿਰਫ ਸੁੰਗਣ ਵਾਲੀ ਅਕਰਖ ਸੱਤਾ ਹੀ ਹੋਵੇ ਤਾਂ ਸਿਰਫ ਨਿੰਕਾਰ ਵਾਹਿਗੁਰੂ ਹੀ ਹੋਵੇ, ਬ੍ਰਹਿਮੰਡ ਨਾ ਹੋਵੇ। ਭਾਵ ਉਦਕਰਖ ਵੇਲੇ ਜਗਤ ਉਤਪਤੀ ਹੈ ਤੇ ਅਕਰਖ ਵੇਲੇ ਜਗ ਸਮੇਟਣਾ। ਜਦ ਤੋੜੀ ਸੰਸਾਰ ਹੈ ਤਦ ਤੋੜੀ ਦੋਵੇਂ ਪਹੀਏ ਇਸ ਗੱਡੀ ਦੇ ਚੱਲਦੇ ਰਹਿੰਦੇ ਹਨ। ਇਸ ਦੋਹਰੀ ਸ਼ਕਤੀ ਦੀ ਕੀ ਲੋੜ ਹੈ? ਉੱਤਰ ਹੈ ਕਿ ਜੀਕਣ ਤਾਣੇ ਪੇਟੇ ਦੋਹਾਂ ਦੀ ਲੋੜ ਹੈ। ਇਸੇ ਤਰ੍ਹਾਂ ਉਦਕਰਖ ਦੁੱਖ ਤੇ ਅਕਰਖ ਸੁੱਖ ਦੋਹਾਂ ਦੀ ਲੋੜ ਹੈ। ਤਾਣੇ ਪੇਟ ਦੇ ਹੋਣ ਕਰਕੇ ਕੱਪੜਾ ਆਪਣੀ ਥੀਂ ਸਹਿ ਰਹਿੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਦੋਹਾਂ ਤਾਕਤਾਂ ਕਰਕੇ ਬ੍ਰਹਿਮੰਡ ਆਪਣੀ ਥਾਂ ਸਥਿਰ ਰਹਿੰਦਾ ਹੈ। ਜੇ ਅਸੀਂ ਬ੍ਰਹਿਮੰਡ ਦੇ ਤਾਰਿਆਂ ਦੀ ਚਾਲ ਨੂੰ ਗੌਹ ਨਾਲ ਵਿਚਾਰੀਏ ਤਾਂ ਪਤਾ ਲੱਗੇਗਾ ਜੋ ਤਾਰੇ ਸੂਰਜ ਦੇ ਇਰਦ ਗਿਰਦ ਗੋਲ ਚੱਕਰ ਨਹੀਂ ਬਣਾਉਂਦੇ, ਸਗੋਂ ਅੰਡੇ ਵਾਂਗ ਦਾਇਰ ਬਣਾਉਂਦੇ ਹਨ। ਇਸ ਦਾ ਕਾਰਨ ਕੀ ਹੈ? ਉੱਤਰ ਸੋਚਣ ਤੇ ਆਪਣੇ ਆਪ ਲੱਭ ਪਵੇਗਾ ਕਿ ਜੋ ਅਕਰਖ ਸੱਤਾ ਹੀ ਕੱਲੀ ਹੁੰਦੀ ਤਾਂ ਦਾਰਾ ਪੂਰਨ ਗੋਲ ਹੁੰਦਾ, ਪਰ ਅਕਰਖ ਸਮੇਟੂ ਸ਼ਕਤੀ ਦੇ ਨਾਲ ਖੰਡਾਊ ਸੱਤਾ ਵੀ ਹੈ ਜੋ ਗੋਲ ਦਾਰੇ ਨੂੰ ਖੰਡਾਉਂਦੀ ਹੈ। ਤਿੰਨਾਂ ਦੋਹਾਂ ਦੇ ਮੇਲ ਦਾ ਨਤੀਜਾ ਇਹ ਹੁੰਦਾ ਕਿ ਦਾਰੇ ਦੀ ਸ਼ਕਲ ਆਂਡੇ ਵਾਂਗ ਬੇਜ਼ਵੀ ਬਣ ਜਾਂਦੀ ਹੈ। ਇਸ ਅੰਡੇ ਵਾਂਗ ਬਾਟ ਔਰਬਿਟ ਦੇ ਵਿਚਕਾਰ ਸੂਰਜ ਹੈ ਤੇ ਇਸ ਦੇ ਇਰਦ ਗਿਰਦ ਪ੍ਰਿਥਵੀ ਚੱਕਰ ਲਾਉਂਦੀ ਹੈ। ਹੁਣ ਵੇਖੋ ਇੱਥੇ ਦੋ ਥਾਂ ਹਨ, ਇੱਕ ਥਾਂ ਪ੍ਰਿਥਵੀ ਸੂਰਜ ਦੇ ਨੇੜੇ ਹੈ ਤੇ ਦੂਜੀ ਥਾਂ ਦੁਰੇਡੀ। ਪਹਿਲੀ ਹਾਲਤ ਨੂੰ ਉਰਾਰ ਸੂਰਜ ਆਖਦੇ ਹਾਂ ਤੇ ਦੂਜੀ ਨੂੰ ਪਾਰ ਸੂਰਜ। ਗੱਲ ਕੀ ਪਹਿਲਾਂ ਤਾਂ ਗੋਲ ਚੱਕਰ ਸੀ ਜਿਹਦਾ ਇਕ ਦਲ ਜਾਂ ਕੇਂਦਰ ਹੈ, ਪਰ ਅੰਡਕਾਰ ਵਿਚ ਚਪਟ ਕੇ ਦੋ ਦਲ ਬਣ ਗਏ ਤੇ ਪ੍ਰਿਥਵੀ ਦੇ ਵੀ ਦੋ ਘਰ ਬਣ ਗਏ, ਇਕ ਰਾਰ ਦੂਜਾ ਪਾਰ। ਬਸ ਇਹੋ ਆਦਿ ਜੋ ਬ੍ਰਹਿਮੰਡ ਦੀ ਹੈ ਉਹ ਸਾਡੇ ਪਿੰਡ ਦੀ ਹੈ। ਜਦ ਅਸੀਂ ਉਰਾਰ ਬੰਨੇ ਹਾਂ ਤਾਂ ਅਸੀਂ ਮਾਨੋ ਸਵਰਗ ਵਿਚ ਹਾਂ, ਕਿਉਂਕਿ ਅਸੀਂ ਵਾਹਿਗੁਰੂ ਦੇ ਬਿਲਕੁਲ ਕੋਲ ਹਾਂ, ਪਰ ਜਦ ਪਾਰਲੇ ਬੰਨੇ ਚਲੇ ਗਏ ਤਾਂ ਨਰਕ ਵਿਚ ਚਲੇ ਗਏ। ਗੱਲ ਕੀ ਉਰਾਰ ਬੰਨਾ ਸਾਡਾ ਸਵਰਗ ਹੈ ਤੇ ਪਾਰਲਾ ਬੰਨਾ ਨਰਕ, ਭਾਵ ਇਹ ਕਿ ਬ੍ਰਹਿਮੰਡ ਵਿਚ ਵੀ ਉਹ ਸਵਰਗ ਨਰਕ ਤਾਰਿਆਂ ਲਈ ਹਨ ਜਿਹੇ ਕਿ ਸਾਡੇ ਲਈ ਹਨ। ਇਹ ਸੰਸਾਰ ਚੱਕਰ ਦਾ ਚੌਥਾ ਨਿਯਮ ਹੈ। ਅਸੀਂ ਉਪਰ ਸੁਖ ਦੁੱਖ ਜਾਂ ਉਦਕਰਖ ਦੋਹਾਂ ਸ਼ਕਤੀਆਂ ਨੂੰ ਇਕੱਠੀਆਂ ਵੇਖਾਂ ਆ। ਆਓ ਹੁਣ ਇਕ ਨੂੰ ਲਈਏ। ਪਹਿਲੋਂ ਕਰਖ ਜਾਂ ਸਮੇਟਣ ਸ਼ਕਤੀ ਲਾਓ। ਜਦ ਵਾਹਿਗੁਰੂ ਜੀ ਇਹ ਸੱਤਾ ਵਰਦੇ ਹਨ ਤਾਂ ਕੀ ਹੁੰਦਾ ਹੈ? ਉੱਤਰ ਹੈ ਕਿ ਪੜਲੋ ਹੋ ਜਾਂਦੀ ਹੈ। ਤੁਸੀਂ ਪੁੱਛੋਗੇ ਕੀਕਣ? ਉੱਤਰ ਹੈ ਸਮੇਟਣ ਵੇਲੇ ਸਥੂਲ ਚੀਜ਼ ਆਪਣੇ ਮੰਬੇ ਸੂਖਮ ਤੱਤ ਵਿਚ ਚਲੀ ਜਾਂਦੀ ਹੈ, ਪ੍ਰਿਥਵੀ ਜਲ ਵਿਚ ਲੀਨ ਹੋ ਜਾਂਦੀ ਹੈ, ਜਲ ਅਗਨੀ ਵਿਚ, ਅਗਨੀ ਬਾਜੂ ਵਿਚ, ਅਗਨੀ ਬਾਜੂ ਆਕਾਸ਼ ਵਿਚ, ਤੇ ਆਕਾਸ਼ ਜੋ ਸਭ ਤੋਂ ਸੂਖਮ ਹੈ ਮੁੱਢਲੇ ਤੱਤ ਸ਼ਬਦ ਨਾਮ ਵਿਚ ਲੀਨ ਹੋ ਜਾਂਦਾ ਹੈ। ਇਹ ਸਮੇਟਣਾ ਇੰਜ ਹੁੰਦਾ ਜਿਹਾ ਕਿ ਮੱਕੜੀ ਆਪਣਾ ਜਾਲਾ ਆਪਣੇ ਮੂੰਹ ਅੰਦਰ ਕਰ ਲੈਂਦੀ ਹੈ। ਇਹ ਤਾਂ ਹੋਈ ਪੜ ਲੋ ਜਾਂ ਸਮੇਟਣ ਸਮਾਂ। ਉਦਕਰਖ ਵੇਲੇ ਇਸ ਦਾ ਉਲਟ ਹੁੰਦਾ ਹੈ। ਜੀਕਣ ਸੂਰਜ ਵਿਚੋਂ ਕਿਰਨਾਂ ਨਿਕਲਦੀਆਂ ਹਨ, ਤੀਕਣ ਸ਼ਬਦ ਨਾਮ ਵਿਚੋਂ ਆਕਾਸ਼ ਉਪਜਦਾ ਹੈ, ਆਕਾਸ਼ ਤੋਂ ਬਾਜੂ, ਬਾਜੂ ਤੋਂ ਤੇਜ ਅਗਨੀ, ਅਗਨੀ ਤੋਂ ਜਲ, ਜਲ ਤੋਂ ਪ੍ਰਿਥਵੀ, ਪ੍ਰਿਥਵੀ ਤੋਂ ਅਨੇਕ ਕਿਸਮਾਂ ਦੀਆਂ ਪ੍ਰਕਿਰਤਕ ਧਾਤਾਂ, ਕੈਮੀਕਲ ਐਲੀਮੈਂਟਸ। ਗੱਲ ਕੀ ਉਤਪਤੀ ਦੇ ਪਾਲਰ ਇਕ ਮੁੱਢਲੇ ਤੱਤ ਦੁਆਰਾ ਹੁੰਦੀ ਹੈ ਜੋ ਸੂਖਮ ਅਗੰਮ ਗੋਚਰ ਹੈ, ਜਿਸ ਨੂੰ ਅਸੀਂ ਪਿੱਛੇ ਨਾਮ ਆਖ ਆਏ ਹਾਂ। ਇਸੇ ਕਰਕੇ ਸ੍ਰੀ ਮੁੱਖ ਵਾਕ ਹੈ, ਉਤਪਤ ਪੜ ਲੋ ਸ਼ਬਦ ਹੋਵੇ, ਸ਼ਬਦ ਹੀ ਫਿਰ ਉਪਤ ਹੋਵੇ। ਸ਼ਬਦ ਉਹ ਮੁੱਢਲਾ ਤਰਾਣ ਜਾਂ ਥਰਾਟ ਵਾਈਬਰੇਸ਼ਨ ਹੈ ਜਿਸਨੇ ਸਾਰੇ ਸੰਸਾਰ ਨੂੰ ਬਿਨਾਂ ਥੰਬਾ ਪਕੜ ਰੱਖਿਆ ਹੈ। ਇਹ ਥਰਾਟ ਬਿਜਲੀ ਇਲੈਕਟ੍ਰਿਸਿਟੀ ਤੋਂ ਵੀ ਜ਼ਿਆਦਾ ਸੂਖਮ ਹੈ ਤੇ ਇਸ ਕਰਕੇ ਜ਼ਿਆਦਾ ਪ੍ਰਬਲ ਹੈ। ਪੱਛਮੀ ਸਾਇੰਸ ਵਾਲੇ ਕਦੀ ਕਦੀ ਪੁੱਛਿਆ ਕਰਦੇ ਹਨ ਕਿ ਉਹ ਕਿਹੜਾ ਤਰਾਣ ਹੈ ਜੋ ਸੂਰਜ ਵਿਚ ਆਕਰਸ਼ਣ ਸੱਤਾ ਪੈਦਾ ਕਰਦਾ ਹੈ, ਉਹ ਕਿਹੜਾ ਤਰਾਣ ਹੈ ਜੋ ਆਨੰਦ ਆਕਾਸ਼ ਅਰਸ਼ ਨੂੰ ਆਪਣੀ ਥੰਬਨ ਰੱਖਦਾ ਹੈ। ਉੱਤਰ ਹੈ ਕਿ ਇਹ ਸ਼ਬਦ ਨਾਮ ਰੂਪੀ ਗੰਮ ਸੱਤਾ ਹੈ ਤੇ ਇਥੋਂ ਹੀ ਹੁਣ ਤਰਾਣ ਦਾ ਮੁੱਢ ਹੈ। ਜੇ ਤਰਾਣ ਨਾ ਹੋਵੇ ਤਾਂ ਸੰਸਾਰ ਚੱਕਰ ਇੰਜ ਬੈਠ ਜਾਵੇ ਜੀਕਣ ਚਾਬੀ ਬਿਨਾਂ ਘੜੀ ਬੈਠ ਜਾਂਦੀ ਹੈ। ਘੜੀ ਨੂੰ ਤਾਂ ਹਰ ਰੋਜ਼ ਜਾਂ ਨਿਜ ਸਮੇਂ ਉਪਰ ਚਾਬੀ ਦੀ ਲੋੜ ਹੈ, ਪਰ ਇਹ ਸ਼ਬਦ ਉਹ ਅਨਹਦ ਅਟੁੱਟ ਅਨੰਤ ਸੱਤਾ ਹੈ ਜਿਸਦਾ ਅੰਤ ਜਾਂ ਹੱਦਬੰਦੀ ਨਹੀਂ, ਇਸ ਕਰਕੇ ਇਹ ਸਦਾ ਸਥਿਰ ਹੈ। ਹਾਂਜੀ, ਇਹੋ ਸੱਤਾ ਭਾਵ ਨਾਮ ਉਦਕਰਖ ਤੇ ਅਕਰਖ ਰੂਪੀ ਗੰਗਾ ਜਮਨਾ ਦਰਿਆਵਾਂ ਦਾ ਮੁੱਢ ਹੈ। ਇਸ ਸੰਸਾਰ ਚੱਕਰ ਵਿਚ ਭਾਵੇਂ ਦੋ ਪੱਖ ਹਨ, ਅੰਦਰ ਖਿੱਚ ਤੇ ਬਾਹਰ ਖਿੱਚ, ਪਰ ਇਨ੍ਹਾਂ ਦੋਹਾਂ ਪੱਖਾਂ ਦਾ ਮਾਲਕ ਕਰਤਾ ਉਹ ਆਪ ਹੀ ਹੈ। ਜਥਾ ਗੁਰੂ ਵਾਗ ਦੋ ਪਾਕ ਆਪੇ ਤਨੀ ਹੁਣ ਕੀ ਸੋਭਾ ਉਹਨੂੰ ਬਣੀ, ਦੋਵੇਂ ਤਰਫ ਪਾਏ ਇੱਕੋ ਵਰਤਿਆ। ਅਸੀਂ ਵੇਖ ਆਏ ਹਾਂ ਜੋ ਵੱਡੇ ਸੱਤ ਤਾਰੇ ਹਨ ਜੋ ਬ੍ਰਹਿਮੰਡ ਦੇ ਇਰਦ ਗਿਰਦ ਚੱਕਰ ਲਾਉਂਦੇ ਹਨ, ਜਿਹੜੀ ਚੀਜ਼ ਹਵਾ ਵਿਚ ਜਾਂ ਖਲਾਅ ਵਿਚ ਚੱਕਰ ਤੇਜ਼ੀ ਨਾਲ ਲਾਵੇ ਉਸਦੇ ਟੁਰਨ ਨਾਲ ਛਾਂ ਛਾਂ ਦੀ ਆਵਾਜ਼ ਪੈਦਾ ਹੁੰਦੀ ਹੈ। ਜਿਕਣ ਇਲਾਂ ਜਾਂ ਹੋਰ ਪੰਛੀ ਹਵਾ ਵਿਚ ਜ਼ੋਰ ਨਾਲ ਉਡਣ ਤਾਂ ਬੜੀ ਆਵਾਜ਼ ਪੈਦਾ ਹੁੰਦੀ ਹੈ। ਹੁਣ ਇਨ੍ਹਾਂ ਸੱਤਾਂ ਤਾਰਿਆਂ ਤੋਂ ਵੀ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਸੱਤ ਕਿਸਮ ਦੀਆਂ ਆਵਾਜ਼ਾਂ ਪੈਦਾ ਹੁੰਦੀਆਂ ਹੋਣਗੀਆਂ, ਜਿਹਾ ਕਿ ਬਾਜੇ ਵਿਚੋਂ ਸਾਰੇ ਗਾਮਾ ਪਾਦਾ ਨੀਂਦ ਦੀਆਂ ਭਿੰਨ ਭਿੰਨ ਸੁਰਾਂ ਨਿਕਲਦੀਆਂ ਹਨ। ਸਭ ਤੋਂ ਤੀਬਰ ਸੁਰ ਕਿਸ ਦੀ ਹੋਵੇਗੀ? ਉਸ ਤਾਰੇ ਦੀ ਜੋ ਬਹੁਤ ਤੇਜ਼ੀ ਨਾਲ ਸੂਰਜ ਦੇ ਇਰਦ ਗਿਰਦ ਚੱਕਰ ਲਾ ਰਿਹਾ ਹੈ, ਜਥਾ ਬੁੱਧ ਤੇ ਸ਼ੁਕਰ। ਤੇ ਸਭ ਤੋਂ ਮਾਧਮ ਆਵਾਜ਼ ਕਿਸ ਦੀ ਹੋਵੇਗੀ? ਉਸ ਦੀ ਜੋ ਹੌਲੀ ਹੌਲੀ ਟੁਰਦਾ ਹੈ, ਜਥਾ ਸਨਿਚਰ। ਜੇ ਸਨਿਚਰ ਸਾ ਦੀ ਮੁੱਢਲੀ ਆਵਾਜ਼ ਹੈ ਤਾਂ ਨੀਂਦ ਦੀ ਉੱਚੀ ਸੁਰ ਬੁੱਧ ਤਾਰੇ ਚੋਂ ਨਿਕਲੇਗੀ। ਹੁਣ ਇਨ੍ਹਾਂ ਸੱਤਾਂ ਤਾਰਿਆਂ ਦੀਆਂ ਸੱਤ ਸੁਰਾਂ ਮਿਲ ਕੇ ਇਕ ਆਵਾਜ਼ ਬਣਾਉਂਦੀਆਂ ਹਨ, ਜਿਹਾ ਕਿ ਸਰੰਗ ਦੀਆਂ ਸੁਰਾਂ ਨਾਲ ਮੇਲਵੀਂ ਧੁਨਵੀ ਉਪਜੀ ਹੈ। ਇਸ ਧੁਨੀ ਨੂੰ ਪੁਰਾਣੇ ਸਾਇੰਸਦਾਨ ਤਾਰਿਆਂ ਦਾ ਰਾਗ ਮਿਊਜ਼ਿਕ ਆਫ ਸਪੀਅਰਜ਼ ਆਖਦੇ ਸਨ। ਪਰ ਇੱਥੇ ਹੁਣ ਇਕ ਡੂੰਘਾ ਪ੍ਰਸ਼ਨ ਉੱਠਦਾ ਹੈ ਕਿ ਉਹ ਥਰਾਟ ਜੋ ਗੁਰਮੁਖ ਲੀਨ ਹੋਣ ਵੇਲੇ ਸੁਣਦੇ ਹਨ, ਕੀ ਉਹ ਤਾਰਿਆਂ ਦਾ ਰਾਗ ਹੈ ਜਾਂ ਕੋਈ ਇਸ ਤੋਂ ਭਿੰਨ ਥਰਾਟ ਹੈ? ਉੱਤਰ ਹੈ ਕਿ ਤਾਰਿਆਂ ਦਾ ਰਾਗ ਭਾਵੇਂ ਹੈ ਜ਼ਰੂਰ, ਪਰ ਇਹ ਤਾਂ ਸੂਲ ਰਾਗ ਹੈ, ਤਾਰਿਆਂ ਦੇ ਵਿਸਾਰ ਤੋਂ ਉਪਜਾ ਹੈ। ਜਦ ਉਨ੍ਹਾਂ ਦਾ ਸਰੀਰ ਬਾਜੂ ਜਾਂ ਧੁਨ ਮੰਡਲ ਨਾਲ ਟਕਰਾਉਂਦਾ ਹੈ, ਪਰ ਜੋ ਧੁਨੀ ਗੁਰਮੁਖ ਸੁਣਦੇ ਹਨ ਉਹ ਸਥੂਲ ਮਾਇਆ ਜਾਂ ਤਾਰਿਆਂ ਦੀ ਰਾਗਨੀ ਨਹੀਂ, ਉਹ ਤਾਂ ਅਗੰਮ ਅਪਾਰ ਅਗੋਚਰ ਥਰਾਟ ਹੈ ਜਿਸ ਨੂੰ ਸ਼ਬਦ ਜਾਂ ਨਾਮ ਆਖਦੇ ਹਨ। ਇਸ ਲੈਵਲੇਨ ਧੁਨੀ ਤੇ ਤਾਰਿਆਂ ਦੀ ਰਾਗਣੀ ਵਿਚ ਇਤਨਾ ਫਰਕ ਹੈ ਜਿਤਨਾ ਦਿਨ ਤੇ ਰਾਤ, ਜਾਂ ਜਿਤਨਾ ਭਾਫ ਦਾ ਤੇ ਜੰਮੀ ਹੋਈ ਬਰਫ਼ ਦਾ, ਜਾਂ ਜੀਕਣ ਬਾਜੂ ਦਾ ਤੇ ਸਮੁੰਦਰ ਦਾ। ਲਿਵ ਵਾਲਾ ਸ਼ਬਦ ਸੂਖਮ ਤੋਂ ਸੂਖਮ ਆਦਿ ਤੱਤ ਕਰਨ ਕਾਰਨ ਹੈ। ਇਹ ਤਾਰਿਆਂ ਦਾ ਰਾਗ ਹਰਮੋਨੀਅਮ ਵਾਜੇ ਵਰਗਾ ਠੁੱਲਾ ਕੰਨਾਂ ਦਾ ਵਿਸ਼ਾ ਹੈ। ਉਹ ਗਮ ਹੈ, ਇਹ ਗਮਤਾ ਵਿਚ ਹੈ, ਉਹ ਸਰੇਟੀ ਦੇ ਆਦਿ ਵਿਚ ਸੀ ਤੇ ਅੰਤ ਵਿਚ ਵੀ ਹੋ ਰਹੇਗਾ। ਇਹ ਤਦ ਬਣਿਆ ਜਦ ਸਥੂਲ ਪ੍ਰਪੰਚ ਰਚਿਆ ਗਿਆ, ਨਾ ਕਿ ਤਦ ਜਦ ਪਵਨ ਪਾਣੀ ਹੀ ਸਨ। ਗੱਲ ਕੀ ਉਹ ਅਜਲੀ ਅਬਦੀ ਅਕਾਲ ਧੁਨੀ ਹੈ, ਇਹ ਕਾਲ ਦੀ ਭੈਰਵੀ ਹੈ। ਉਸ ਰਾਗਨਾਦ ਤੋਂ ਵਾਹਿਗੁਰੂ ਦਾ ਹੁਕਮ ਲੱਭਦਾ ਹੈ, ਇਸ ਤੋਂ ਨਿਰਾ ਮਨ ਪ੍ਰਚਾਵਾ ਹੁੰਦਾ ਹੈ। ਜਥਾ ਗੁਰਬਾਗ ਰਾਗੇ ਨਾਦੇ ਬਾਰਾ ਇਨੀ ਹੁਕਮ ਨਾ ਬੂਝਿਆ ਜਾਏ, ਨਾਨਕ ਹੁਕਮ ਹੈ ਬੂਝੇ ਤਿਨਾ ਰਾਸ ਹੋਏ, ਸਤਿਗੁਰ ਤੇ ਸੋ ਜੀ ਪਾਏ। ਅਸੀਂ ਵੇਖ ਆਇਆ ਜੋ ਉਦਕਰਖ ਤੇ ਅਕਰਖ ਨਾਲ ਸੰਸਾਰ ਦਾ ਤਾਣਾ ਬਾਣਾ ਬੁਣਿਆ ਹੋਇਆ ਹੈ, ਤੇ ਉਤਪਤ ਪਾਲੋ ਵੇਲੇ ਇਹ ਦੋ ਤਾਕਤਾਂ ਵੱਖ ਵੱਖ ਹੋ ਜਾਂਦੀਆਂ ਹਨ। ਜਿਕਣ ਕੋਈ ਕਿਸੇ ਬੁਣੇ ਹੋਏ ਕੱਪੜੇ ਨੂੰ ਉਧੇੜ ਛੱਡੇ, ਉਧੇੜਨ ਨਾਲ ਪਾਲੋ ਹੋ ਜਾਂਦੀ ਹੈ, ਤੇ ਫਿਰ ਉਦਕਰਖ ਨਾਲ ਸੰਸਾਰ ਦੀ ਉਤਪਤੀ ਹੋ ਜਾਂਦੀ ਹੈ। ਹੁਣ ਅਸਾਂ ਇਹ ਵੇਖਣਾ ਹੈ ਕਿ ਉਤਪਤੀ ਤੇ ਪਾਲੋ ਕੀ ਇਕ ਵਾਰੀ ਹੁੰਦੀ ਹੈ ਜਾਂ ਅਨੇਕ ਵਾਰ। ਹੋਰ ਮਤਾਂ ਵਿਚ ਤਾਂ ਸੰਸਾਰ ਦੀ ਉਤਪਤੀ ਇਕ ਨਿਯਤ ਸਮੇਂ ਤੇ ਮੰਨੀ ਗਈ ਹੈ, ਕਿਸੇ ਖਾਸ ਕਲਪ ਜਾਂ ਮਨਵੰਤਰ ਤੋਂ ਬਾਅਦ, ਭਾਵ ਇਹ ਸੰਸਾਰ ਕਿਸੇ ਖਾਸ ਸਮੇਂ ਤੋਂ ਬਣਿਆ ਮੰਨਿਆ ਗਿਆ ਹੈ। ਪਰ ਗੁਰੂ ਮਹਾਰਾਜ ਜੀ ਦੱਸਦੇ ਹਨ ਕਿ ਇਕ ਉਤਪਤੀ ਜਾਂ ਪਾਲੋ ਨਹੀਂ, ਅਨੇਕ ਹਨ, ਫਿਰ ਦੋ ਨਹੀਂ, ਸੈਂਕੜੇ ਨਹੀਂ, ਬੇਅੰਤ ਹਨ। ਜੇਕਰ ਅਸੀਂ ਅੱਖਾਂ ਖੋਲਦੇ ਤੇ ਮੀਟਦੇ ਹਾਂ, ਇਕ ਵਾਰੀ ਨਹੀਂ ਅਨੇਕ ਵਾਰੀ, ਜੇਕਰ ਵਾਹਿਗੁਰੂ ਜੀ ਵੀ ਆਪਣੇ ਕਮਲ ਨੇਤਨ ਨਾਲ ਸੰਸਾਰ ਬਣਾਉਂਦੇ ਤੇ ਖਪਾਉਂਦੇ ਹਨ। ਇਹ ਸਮਾਂ ਭਾਵੇਂ ਸਾਡੇ ਵਾਸਤੇ ਕਰੋੜਾਂ ਸਾਲ ਹੈ, ਪਰ ਸਾਡੇ ਕਰੋੜਾਂ ਸਾਲ ਵਾਹਿਗੁਰੂ ਜੀ ਦੇ ਇਕ ਅੱਖ ਫਰਕਣ ਖਿੰਨ ਦੇ ਬਰਾਬਰ ਹਨ। ਜਥਾ ਸ੍ਰੀ ਗੁਰੂ ਵਾਗ ਓਤ ਪਲ ਲੋਖਨ ਮੈਂ ਕਰਤਾ ਆਪਲੇ ਪਨ ਗੁਣ ਰਹਿਤਾ, ਓਤ ਪਲੋ ਨਿਮਕ ਮਝਾਰ। ਤਾਂ ਪਤਾ ਲੱਗਾ ਜੋ ਇਕ ਪਾਲੋ ਨਹੀਂ, ਇਕ ਉਤਪਤੀ ਨਹੀਂ, ਇਹ ਤਾਂ ਦੋਵੇਂ ਆਪਸ ਵਿਚ ਇੰਜ ਗਾਂਢੇ ਹੋਏ ਹਨ, ਜੀਕਣ ਦਿਨ ਤੇ ਰਾਤ, ਅੱਖਾਂ ਖੋਲਣਾ ਤੇ ਅੱਖਾਂ ਮੀਟਣਾ, ਤੇ ਇਸ ਅੱਖ ਫਰਕਣੇ ਨਾਲ ਮਨੋ ਸੇਟੀ ਉਪਜੀ ਹੈ ਤੇ ਖਾਤੀ ਹੈ। ਜਥਾ ਗੁਰਫਾਕ ਗੁਰਵਾਕ ਹਰਨ ਭਰਨ ਜਾਂ ਕਾਨੇ ਤਰਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਹੁਣ ਪ੍ਰਸ਼ਨ ਇਹ ਉਪਜਦਾ ਹੈ ਕਿ ਸ੍ਰਿਸ਼ਟੀ ਅਨਾਦੀ ਹੈ ਜਾਂ ਸਾਦੀ ਆਦਿ ਵਾਲੀ। ਉੱਤਰ ਹੈ ਨਾ ਇਹ ਅਨਾਦੀ ਆਖੀ ਜਾ ਸਕਦੀ ਹੈ ਤੇ ਨਾ ਸਾਦੀ। ਅਨਾਦੀ ਇਸ ਕਰਕੇ ਨਹੀਂ ਜੋ ਪਾਲੋ ਸਮੇਂ ਅਲੋਪ ਹੋ ਜਾਂਦੀ ਹੈ, ਸਾਦੀ ਇਸ ਕਰਕੇ ਨਹੀਂ ਕਿ ਇਕ ਆਦਿ ਦੇ ਪਿੱਛੇ ਹੋਰ ਆਦਿ ਹੈ, ਉਸ ਪਿੱਛੇ ਹੋਰ, ਜੋ ਸਭ ਰਲ ਕੇ ਅਨਾਦੀ ਭਾਲਦੇ ਹਨ। ਜਿਹਾ ਕਿ ਦੋ ਸ਼ੀਸ਼ਿਆਂ ਵਿਚ ਰੱਖਿਆ ਦੀਵਾ ਅਨੰਦ ਪ੍ਰਤੀਬਿੰਬ ਬਣਾਉਂਦਾ ਹੈ, ਇਸ ਕਰਕੇ ਪ੍ਰਪੰਚ ਨਾ ਸਾਦੀ ਹੈ ਨਾ ਅਨਾਦੀ, ਸਗੋਂ ਦੋਹਾਂ ਦਾ ਜੋੜ ਸਾਦੀ ਅਨਾਦੀ ਹੈ, ਜੋ ਆਸ ਵਿਚ ਬੇਅੰਤ ਇਨਫਿਨਿਟੀ ਤੱਕ ਕਰਮ ਕਰਨੀ ਕਰਕੇ ਆਉਂਦੇ ਹਨ, ਤੇ ਜਿਨ੍ਹਾਂ ਦਾ ਕੋਈ ਆਦਿ ਅੰਤ ਨਹੀਂ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਵਿਚ ਲਿਖਿਆ ਹੈ ਕਿ ਸੰਸਾਰ ਚੱਕਰ ਦਾ ਮੁੱਢ ਜਾਂ ਆਦਿ ਕੋਈ ਨਹੀਂ, ਤੇ ਇਹ ਨਹੀਂ ਆਖਿਆ ਜਾ ਸਕਦਾ ਜੋ ਇਹ ਸ੍ਰਿਸ਼ਟੀ ਕਦੋਂ ਹੋਈ ਤੇ ਕਦਮ ਖਤਮ ਹੋਵੇਗੀ। ਅੰਤ ਨ ਜਾਪੇ ਕੀਤਾ ਕਾਰ, ਅੰਤ ਨ ਜਾਪੇ ਪਾਰਾ ਬਾਰ, ਅੰਤ ਕਾਰਨ ਕੇ ਤੇਬਲ ਲਾਏ ਤਾਂ ਕਿ ਅੰਤ ਨ ਪਾਏ ਜਾਏ। ਕਵਣ ਸੋ ਵੇਲਾ ਭਗਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸੋ ਰੀਤੀ ਮਾਂ ਕਵਣ ਜਿਤ ਹੋਇਆ ਕਾਰ। ਵੇਲ ਨਾ ਬਾਈਆ ਪੰਤੀ ਜੇ ਹੋਵੇ ਲੇਖ ਪੁਰਾਣ, ਭਗਤ ਨਾ ਪਾਓ ਕਾਦੀਆਂ ਜੇ ਲਿਖਣ ਲੇਖ ਕਰਾਣ। ਥਿਤਵਾਰ ਨਾ ਜੋਗੀ ਜਾਣੇ ਰੋਤਮਾ ਨਾ ਕੋਈ, ਨਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ। ਇਸ ਸੇਠੀ ਦਾ ਆਦੰਤ ਨਾ ਇਧਰ ਹੈ ਨਾ ਉਧਰ, ਪਰ ਇਸ ਅਨੰਦ ਸਮੇਂ ਵਿਚ ਕਰੋੜਾਂ ਹੀ ਉਤਪਤੀ ਦੇ ਪਾਲੋ ਇਵੇਂ ਹੁੰਦੀਆਂ ਹਨ ਜਿਕਰ ਰਾਤ ਦੇ ਦਿਨ ਜੋੜਵੇਂ ਆਉਂਦੇ ਹਨ ਅਨੰਦ ਤੋੜੀ। ਹੁਣ ਪ੍ਰਸ਼ਨ ਇਹ ਉੱਠੇਗਾ ਜੋ ਕਿ ਵਾਹਿਗੁਰੂ ਜੀ ਇਸ ਪ੍ਰਪੰਚ ਨੂੰ ਰੋਕਣਾ ਚਾਹੁਣ ਤਾਂ ਰੋਕ ਸਕਦੇ ਹਨ ਜਾਂ ਨਹੀਂ। ਸਾਖ ਮਤ ਵਿਚ ਲੂਲੇ ਤੇ ਅੰਨੀ ਇਸਤਰੀ ਦਾ ਦ੍ਰਿਸ਼ਟਾਂਤ ਹੈ, ਮਾਇਆ ਅੰਨੀ ਹੈ ਤੇ ਵਾਹਿਗੁਰੂ ਲੂਲਾ, ਤੇ ਲੂਲਾ ਅੰਨੀ ਦੀ ਗਰਦਨ ਉਪਰ ਚੜ ਕੇ ਸੰਸਾਰ ਨੂੰ ਚਲਾਉਂਦਾ ਹੈ। ਕੀ ਉਹ ਸੰਬੰਧ ਮਾਇਆ ਦਾ ਤੇ ਵਾਹਿਗੁਰੂ ਜੀ ਦਾ ਹੈ? ਉੱਤਰ ਹੈ ਜੋ ਸਿੱਖ ਮਤ ਵਿਚ ਵਾਹਿਗੁਰੂ ਜੀ ਸਾਖੀ ਪੁਰਖ ਨਹੀਂ, ਉਹ ਕਰਤਾ ਪੁਰਖ ਹਨ। ਜਦ ਚਾਹੁਣ ਤਾਂ ਸੰਸਾਰ ਦੀ ਕਲਾ ਚਲਾਉਂਦੇ ਹਨ, ਜਾਂ ਚਾਹੁਣ ਤਾਂ ਬੰਦ ਕਰਨ ਦੇ ਸਮਰੱਥ ਹਨ। ਜਥਾ ਗੁਰਬਾਖ ਆਪਣ ਖੇਲ ਆਪ ਕਰ ਦੇਖੇ, ਖੇਲ ਸੰਕੋਚੇ ਤੋਂ ਨਾਨਕੇ ਕੈ, ਜਾਂ ਭਾਵੇ ਤਾਂ ਸਿੱਟ ਪਾਏ, ਆਪਣੇ ਭਾਣੇ ਲਏ ਸਮਾਏ। ਹੋਰ ਫਰਕ ਸਿੱਖ ਮਤ ਤੇ ਅੰਨੇ ਮਤਾਂ ਦਾ ਕੀ ਹੈ? ਉੱਤਰ ਇਹ ਹੈ, ਜੋ ਕਈ ਮਤਾਂ ਵਾਲੇ ਤਾਂ ਸੰਸਾਰ ਦੀ ਉਤਪਤੀ ਕਰਮਾਂ ਕਰਕੇ ਮੰਨਦੇ ਹਨ ਤੇ ਸੁੱਤੇ ਹੋਏ ਕਰਮ ਫੁੱਟ ਪੈਂਦੇ ਹਨ। ਜੀਕਣ ਬੀਜ ਪੁੰਗਣ ਪੈਂਦਾ ਹੈ ਤਦ ਉਤਪਤੀ ਗਿਣੀ ਗਈ ਹੈ, ਜਦ ਵਿਗਾੜ ਬਹੁਤ ਹੋ ਜਾਵੇ ਤਾਂ ਪਾਲ ਲਓ। ਪਰ ਗੁਰਮਤ ਵਿਚ ਕਰਮ ਹੇਠਲੇ ਦਰਜੇ ਤੇ ਆਉਂਦੇ ਹਨ। ਉਤਪਤ ਤੇ ਪਾਲੋ ਵਾਹਿਗੁਰੂ ਜੀ ਦੇ ਹੁਕਮ ਨਾਲ ਹੁੰਦੀ ਹੈ ਤੇ ਹੁੰਦੀ ਵੀ ਬਿਨ ਖੇਚਲੇ ਸਹਿਜੇ ਹੀ ਹੈ। ਜਥਾ ਗੁਰਬਾਖ ਹੁਕਮੀ ਸਹਿਜੇ ਸੇਟ ਪਾਈ, ਕਰ ਕਰ ਵੇਖੇ ਆਪਣੀ ਵਡਿਆਈ, ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ। ਇਸ ਵਿਚ ਕੋਈ ਸ਼ੱਕ ਨਹੀਂ, ਜੋ ਹਰ ਇਕ ਚੀਜ਼ ਨਿਯਮ ਕਾਨੂੰਨ ਲਾ ਨਾਲ ਹੁੰਦੀ ਹੈ, ਵਿਕਸਦੀ ਹੈ ਤੇ ਫਿਰ ਸਮਾਨਦੀ ਹੈ। ਭਾਵ ਕਰਮ ਜਾਂ ਕਾਨੂੰਨ ਆਪਣੀ ਆਪਣੀ ਥਾਂ ਤਾਕਤਵਰ ਹਨ, ਪਰ ਇਹ ਕਾਨੂੰਨ ਵਾਹਿਗੁਰੂ ਜੀ ਤੇ ਉਨ੍ਹਾਂ ਦੇ ਭਾਣੇ ਤੋਂ ਅਲੱਗ ਨਹੀਂ। ਵਾਹਿਗੁਰੂ ਜੀ ਕੋਈ ਗੱਲ ਬਿਨ ਲੋੜੀ ਨਹੀਂ ਕਰਦੇ। ਗੱਲ ਕੀ ਕਾਨੂੰਨ ਕੁਦਰਤ ਉਨ੍ਹਾਂ ਦੇ ਹੀ ਹੱਥ ਤੇ ਪੈਰ ਤੇ ਬਾਹਾਂ ਹਨ। ਜੋ ਇੰਜ ਸਮਝਦੇ ਹਨ ਉਹ ਕਰਮ ਦੇ ਜਾਲ ਤੋਂ ਤਪ ਅਕਰਮ ਅਵਸਥਾ ਵਿਚ ਅੱਪੜ ਕੇ ਬਿਸਮਾਦ ਰਸ ਚੱਖਦੇ ਹਨ, ਜਿਸ ਵਿਚ ਵਾਹਿਗੁਰੂ ਜੀ ਵਸਦੇ ਹਨ। ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੰਤ ਸਜ ਸੱਚ ਜਾਣੇ ਸੋਈ। ਗੱਲ ਕੀ ਉਤਪਰ ਪਾਲੋ ਕਰਮਾਂ ਕਰਕੇ ਨਹੀਂ, ਸਗੋਂ ਵਾਹਿਗੁਰੂ ਜੀ ਦੇ ਅਗੰਮਵੀ ਭਾਣੇ ਵਿਚੋਂ ਇੰਜ ਉੱਠਦੀਆਂ ਹਨ ਜੀਕਣ ਸਾਗਰ ਵਿਚ ਜਵਾਹਰ ਭਾਟੇ ਦੀਆਂ ਲਹਿਰਾਂ। ਹੁਕਮ ਕਰਮਾਂ ਤੋਂ ਇਤਨਾ ਉੱਚਾ ਹੈ ਜਿਤਨਾ ਅਸਮਾਨ ਧਰਤੀ ਤੋਂ ਉੱਚਾ। ਗੁਰਮੁਖ ਕਰਮਾਂ ਰੂਪੀ ਬਘਿਆੜਾਂ ਦਾ ਸੰਗ ਛੱਡ ਹੁਕਮ ਰੂਪੀ ਸ਼ੇਰ ਬਵਰ ਦੀ ਛਾਣਾਂ ਵਿਚ ਆ ਕੇ ਨਿਹਾਲ ਹੋ ਜਾਂਦੇ ਹਨ। ਤਾਪ ਗੁਣ ਕਹਾ ਜਾਤ ਗੁਰਾ, ਜੋ ਕਰਮ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜੰਬਕ ਗ੍ਰਾਸੇ। ਪਰ ਇਕ ਹੋਰ ਮਤ ਭੇਦ ਹੈ ਜੋ ਜਰਾ ਡੂੰਘਾ ਹੋ ਜਾਂਦਾ ਹੈ, ਪਰ ਜੋ ਗੁਰਮਤ ਦਾ ਬੁਨਿਆਦੀ ਪੱਥਰ ਹੈ, ਉਤਪਤ ਪਾਲੋ ਕਿਸ ਵਿਚ ਹੁੰਦੀ ਹੈ? ਹੋਰ ਮਤਾਂ ਵਾਲੇ ਸਮਝਦੇ ਹਨ ਜੋ ਉਤਪਤ ਪਾਲੋ ਵੇਲੇ ਭਾਵੇਂ ਸੰਸਾਰ ਅਲੋਪ ਹੋ ਜਾਂਦਾ ਹੈ, ਪਰ ਦੇਸ਼ ਸਪੇਸ ਤੇ ਕਾਲ ਟਾਈਮ ਰਹਿੰਦੇ ਹਨ। ਚੁਨਾਜ ਲਿਖਿਆ ਹੈ, ਜੋ ਪਾਲੋ ਕਲਪ ਦੇ ਪਿੱਛੋਂ ਮੁੜ ਹੁੰਦੀ ਹੈ, ਇਕ ਮਨ ਮੰਤਰ ਵਿਚ 43,20,000 ਸਾਲ ਹੁੰਦੇ ਹਨ ਤੇ ਇਸ ਵਿਚ ਚੌਹਾਂ ਯੁੱਗਾਂ ਦੀ ਚੌਕਣੀ ਆ ਜਾਂਦੀ ਹੈ। ਇਨ੍ਹਾਂ 2000 ਮਨਮੰਤਰਾਂ ਦਾ ਇਕ ਕਲਮ ਬਣਦਾ ਹੈ, ਜਿਸ ਦਾ ਸਮਾਂ ਕੁੱਲ 2,000 ਜਰਬ 43,20,000 ਸਾਲ ਹੈ। ਇਹ ਬ੍ਰਹਮਾ ਦਾ ਇਕ ਦਿਨ ਰਾਤ ਹੈ। ਹੁਣ ਦਿਨ ਵੇਲੇ ਤਾਂ ਉਤਪਤੀ ਗਿਣੀ ਗਈ ਹੈ ਤੇ ਰਾਤ ਵੇਲੇ ਪਾਲੋ। ਭਾਵੇਂ ਬਿਰਥ ਕਰੋੜਾਂ ਸਾਲਾਂ ਦੀ ਹੈ, ਪਰ ਕਲਪ ਵੀ ਇਕ ਨਿਜ ਸਮਾਂ ਹੈ। ਇਸ ਕਰਕੇ ਕਾਲ ਦੀ ਚਾਲਦਵਾਰੀ ਵਿਚ ਕੈਦ ਹੈ, ਪਰ ਗੁਰਮਤ ਵਿਚ ਉਤਪਤ ਪਾਲੋ ਇੰਜ ਨਹੀਂ ਗਿਣੀ ਗਈ। ਗੁਰਮਤ ਵਿਚ ਅੱਗੇ ਲਿਖੇ 4 ਖਾਨੇ ਗਿਣੇ ਗਏ ਹਨ। ਊੜਾ ਦੇਸ਼ ਕਾਲ ਜਾਂ ਮਾਇਆ ਦਾ ਹੈ। ਇਸ ਵਿਚ ਤਮੋ ਰਜੋ ਸਤੋ ਦੀ ਭੰਬੀਰੀ ਚੱਕਰ ਖਾ ਰਹੀ ਹੈ ਤੇ ਚੱਕਰ ਦੀ ਉਮਰ ਖਾਸ ਅੰਤਰ ਜਾਂ ਕਲਮ ਮਿੱਥੀ ਹੋਈ ਹੈ। ਪਰ ਊੜਾ ਦੇ ਮੁੱਢ ਵਿਚ ਐੜਾ ਦੇਸ਼ ਅਕਾਲ ਦਾ ਹੈ। ਇਸ ਅਕਾਲ ਦੇਸ਼ ਦਾ ਕੀ ਹੈ? ਉੱਤਰ ਹੈ ਕਿ ਨਾ ਇੱਥੇ ਦੇਸ਼ ਸਪੇਸ ਹੈ, ਨਾ ਕਾਲ, ਨਾ ਇੱਥੇ ਦਿਨ ਹੈ, ਨਾ ਰਾਤ, ਨਾ ਸੂਰਜ, ਨਾ ਚੰਦ, ਨਾ ਮਨਵੰਤਰ, ਨਾ ਕਲਪ। ਭਾਵ ਇਹ ਅਕਾਲ ਦੇਸ਼ ਨਿਰੰਤਰ ਹੈ, ਬਿਨਾਂ ਅੰਤਰੇ ਦੇ। ਉਤਪੁਰ ਪਾਲੋ ਤਾਂ ਕਾਲ ਦੇ ਵਿਚ ਹੁੰਦੀ ਹੈ ਤੇ ਕਾਲ ਦੇ ਸਦਾ ਸਥਿਰ ਨਿਰੰਤਰ ਇਕ ਰਸ ਰਹਿੰਦਾ ਹੈ। ਇੱਥੇ ਨਾ ਉਤਪਤ ਹੈ ਨਾ ਪਾਲੋ। ਜਥਾ ਗੁਰਬਾਗ ਧਰਤ ਉਪਾਏ ਧਰੀ ਧਰਮਸਾਲਾ, ਉਤਪਤ ਪਾਲੋ ਆਪ ਨਿਰਾਲਾ, ਜੁਗੇ ਜੁਗਾਂਤਰ ਸਾਹਿਬ ਸਚ ਸੋਈ, ਉਤਪਤ ਪਾਲੋ ਅਵਰ ਨਾ ਕੋਈ। ਗੱਲ ਕੀ ਉਤਪੁਰ ਪਾਲੋ ਤਾਂ ਹੇਠਾਂ ਹੇਠਾਂ ਹੈ, ਪਰ ਇਸ ਕਾਲ ਦੇਸ਼ ਦੀ ਜੜ ਵਿਚ ਇਕ ਹੋਰ ਦੇਸ਼ ਹੈ ਜੋ ਅਗੰਮ ਨਿਰੰਤਰ ਹੈ, ਜਿੱਥੇ ਨਾ ਉਤਪਤੀ ਹੈ ਨਾ ਪਾਲੋ। ਇੱਥੇ ਚੌਥੇ ਪਾਸੇ ਸੰਸਾਰ ਦੀ ਸਥਿਰ ਜੜ ਹੈ। ਹੁਣ ਚੂੰਕਿ ਜੜ ਕਾਲ ਤੇ ਦੇਸ਼ ਤੋਂ ਉੱਚੀ ਹੈ, ਇਸ ਕਰਕੇ ਸੰਸਾਰ ਭਾਵੇਂ ਉਪਰੋਂ ਇੰਜ ਬਦਲਦਾ ਹੈ ਜਿਕਣ ਦ੍ਰੋਪਦੀ ਦੇ ਬਦਨ ਤੋਂ ਚੀਰ ਉਤਰਦੇ ਸਨ, ਪਰ ਅੰਦਰੋਂ ਸਦਾ ਲਈ ਅਨਾਦ ਹੈ, ਕਿਉਂਕਿ ਇਸ ਦੀ ਜੜ ਅਨਾਦ ਹੈ। ਜਦ ਸੰਸਾਰ ਦਾ ਚਸ਼ਮਾ ਅਖੁੱਟ ਹੈ ਤਾਂ ਕੀਕਣ ਹੋ ਸਕਦਾ ਹੈ ਜੋ ਇਸ ਦਾ ਪ੍ਰਭਾਵ ਜਾਂ ਰੋੜ ਕਦੀ ਖਤਮ ਹੋ ਜਾਵੇ। ਹਾਂ, ਇਸ ਚਸ਼ਮੇ ਵਿਚੋਂ ਪ੍ਰਾਣੀ ਠਹਿਰ ਠਹਿਰ ਕੇ ਨਿਕਲਦਾ ਹੈ। ਇਸ ਵਿਚ ਇੰਜ ਲਹਿਰਾਂ ਹਨ ਜੀਕਣ ਜਵਾਰ ਭਾਟੇ ਵਿਚ ਲਹਿਰਾਂ ਹਨ, ਪਰ ਪਾਣੀ ਦੀ ਲੜੀ ਟੁੱਟ ਹੈ, ਇਹ ਸਦਾ ਚੱਲਦੀ ਰਹੇਗੀ, ਨਾ ਇਸਦਾ ਆਦ ਹੈ ਨਾ ਅੰਤ। ਪਾਲੋ ਵੀ ਅਨੇਕ ਪ੍ਰਕਾਰ ਦੀਆਂ ਹਨ, ਜਿਹਾ ਕਿ ਪਾਣੀ ਦੀ ਪਾਲੋ ਜਦ ਹਰ ਇਕ ਚੀਜ਼ ਪਾਣੀ ਵਿਚ ਡੁੱਬ ਜਾਂਦੀ ਹੈ, ਅਗਨੀ ਦੀ ਪਾਲੋ ਜਦ ਹਰ ਇਕ ਚੀਜ਼ ਅੱਗ ਵਿਚ ਸੜ ਜਾਂਦੀ ਹੈ, ਪਵਨ ਪਾਲੋ ਜਦ ਪਾਣੀ ਵੀ ਉੱਡ ਕੇ ਪਵਨ ਬਣ ਜਾਂਦਾ ਹੈ। ਪਰ ਇਹ ਪਾਲੋ ਆਉਣ ਜਾਣੀਆਂ ਹਨ, ਅਸਲੀ ਪਾਲੋ ਉਹ ਹੈ ਜਦ ਪ੍ਰਾਣੀ ਰਜੋ ਤਮੋ ਰਜੋ ਸਤੋ ਤਮੋ ਦੇ ਹਨੇਰੇ ਗੇੜ ਵਿਚੋਂ ਨਿਕਲ ਕੇ ਅਕਾਲ ਦੇਸ਼ ਵਿਚ ਚਲਾ ਜਾਵੇ, ਜਿੱਥੇ ਸ਼ਬਦ ਦੁਆਰਾ ਉਤਪਤੀ ਜਾਂ ਪਾਲੋ ਹੁੰਦੀ ਹੈ। ਇਹ ਪਾਲੋ ਮੁੱਢਲੀ ਹੈ ਤੇ ਸਦਾ ਸਥਿਰ ਹੈ। ਇਸ ਪਾਲੋ ਨਾਲ ਅਗਿਆਨ ਦਾ ਨਾਸ ਹੁੰਦਾ ਹੈ, ਫਿਰ ਇਸ ਦੇ ਮਗਰੋਂ ਗਿਆਨ ਦੀ ਪੂਰਨ ਉਤਪਤ ਹੁੰਦੀ ਹੈ। ਬਸ ਜੀਕਣ ਸਾਡੇ ਪਿੰਡ ਵਿਚ ਅਨੇਕ ਪਾਲੋ ਹਨ, ਤੀਕਣ ਹੀ ਬ੍ਰਹਿਮੰਡ ਵਿਚ ਵੀ ਅਨੇਕ ਲਹਿਰਾਂ ਆਉਂਦੀਆਂ ਹਨ, ਤੇ ਕਦੀ ਕੋਈ ਵੇਲਾ ਆਉਂਦਾ ਹੈ ਜਾਂ ਸਾਰੇ ਤਾਰੇ ਬੁੱਢੇ ਹੋ ਫਿਰ ਆਪਣੇ ਪਿਤਾ ਸੂਰਜ ਵਿਚ ਜਾ ਡਿੱਗਦੇ ਹਨ ਤੇ ਡਿੱਗ ਕੇ ਸੂਰਜ ਰੂਪ ਹੋ ਜਾਂਦੇ ਹਨ। ਪਰ ਇਹ ਵੀ ਨਿਜ ਸਮੇਂ ਦੀ ਪਾਲੋ ਹੈ, ਕਿਉਂਕਿ ਆਪਣੇ ਸਮੇਂ ਤੇ ਕਵਾਓ ਦੀ ਮੁੜ ਮੁੜ ਖੜਕ ਨਾਲ ਸ੍ਰਿਸ਼ਟੀ ਫਿਰ ਉਪਜਦੀ ਹੈ ਤੇ ਅਨੰਦ ਤੱਕ ਚੱਲਦੀ ਹੈ। ਇਹ ਕਾਲ ਦੇਸ਼ ਤੇ ਅਕਾਲ ਦੇਸ਼ ਦੋਵੇਂ ਮੌਜੂਦ ਹਨ, ਅੱਜ ਵੀ ਹਨ, ਪਾਲੋ ਵੇਲੇ ਵੀ ਹੋਣਗੇ ਤੇ ਨਾਲ ਨਾਲ ਹਨ। ਮੁਕਤੀ ਤਦ ਹੁੰਦੀ ਹੈ ਜਾਂ ਤਿੰਨਾਂ ਘਰਾਂ ਨੂੰ ਛੱਡ ਅਸੀਂ ਨਿਰੰਤਰ ਦੇਸ਼ ਭਾਵ ਚੌਥੇ ਘਰ ਵਿਚ ਲੈ ਜਾਈਏ। ਆਦਿ ਕੋ ਬਿਸਮ ਆਦਿ ਵਿਚਾਰ ਕਥੀ ਅਲੇ ਸੁਨ ਨਿਰੰਤਰ ਵਾਸ ਲਿਆ ਗੁਰਵਚਨੀ ਅਵਗਤ ਸਮਾਈਏ ਤਤ ਨਿਰੰਜਨ ਸਹਿਜ ਲਏ ਨਾਨਕ ਦੂਜੀ ਕਾਰ ਨ ਕਰਨੀ ਸੇਵੇ ਸਿੱਖ ਸੁਖੋਜ ਲਏ। ਭਾਵ ਸ੍ਰਿਸ਼ਟੀ ਦੇ ਆਦਿ ਨੂੰ ਕਾਲ ਟਾਈਮ ਵਿਚ ਢੂੰਡਣਾ ਅਜਿਹੀ ਗਲਤੀ ਹੈ ਜਿਹੀ ਕਿ ਕਿਸੇ ਦਾਰੇ ਦੇ ਮੁੰਡ ਨੂੰ ਢੂੰਡਣਾ। ਸਿਆਣੇ ਜਾਣਦੇ ਹਨ ਜੋ ਚੱਕਰ ਦਾ ਤਾਂ ਕੋਈ ਆਦ ਅੰਤ ਹੀ ਨਹੀਂ, ਪਰ ਇਕ ਸਿਰਾ ਹੈ ਜਿੱਥੋਂ ਕਾਲ ਉਪਜਦਾ ਹੈ, ਜਿੱਥੋਂ ਸੰਸਾਰ ਹੈ। ਉਹ ਕੀ ਹੈ? ਉਹ ਨਿਰੰਤਰ ਆਦੇਸ਼ ਸੁਨ ਵਾਸ ਹੈ। ਕਾਲ ਦਾ ਮੁੱਢ ਬਿਗਨਿੰਗ ਅਕਾਲ ਹੈ, ਬਸ ਇਹੋ ਸੰਸਾਰ ਦਾ ਮੁੱਢ ਹੈ। ਗੁਰਮਤ ਵਿਚ ਇਹੋ ਤਾਂ ਵਾਧਾ ਹੈ ਜੋ ਸੰਸਾਰ ਦਾ ਮੁੱਢ ਕਾਲ ਵਿਚ ਨਹੀਂ ਅਕਾਲ ਵਿਚ ਢੂੰਡਣਾ ਹੈ ਤੇ ਅੰਤ ਨੂੰ ਪਾਉਣਾ ਹੈ। ਇਸ ਕਾਲ ਦਾ ਸਿਰਾ ਕੀ ਹੈ? ਹੁਕਮ ਹੈ, ਤੇ ਹੁਕਮ ਉਪਰ ਅੱਪੜ ਕੇ ਅੱਗੋਂ ਹਰ ਹੋਰ ਖੋਜ ਨਹੀਂ, ਸਗੋਂ ਖੋਜ ਦਾ ਖਤਮ ਹੋਣ ਦੀ ਨਿਹਾਲਗੀ ਹੈ। ਜਥਾ ਗੁਰਵਾਗ ਹੁਕਮੇ ਬੂਝੇ ਤਤ ਪਛਾਣੇ ਇਹ ਪ੍ਰਸਾਦ ਗੁਰੂ ਤੇ ਜਾਣੇ ਹੁਕਮੇ ਬੂਝ ਨਿਹਾਲ ਸੁਖ ਸਖੇਠਿਆ ਪਰਖ ਖਜ਼ਾਨੇ ਪਾਏ ਸਭੋ ਨ ਖੋਟਿਆ ਹੁਕਮੇ ਬੂਝ ਨਿਹਾਲ ਖਸਮ ਪਰਮਾਇਆ ਜਿਸ ਹੋ ਆਇਆ ਕਿਰਪਾਲ ਸੋਨਾ ਪਰਮਾਇਆ। ਜੋ ਸੰਸਾਰ ਦਾ ਸਿਰਾ ਅਕਾਲ ਵਿਚ ਨਹੀਂ ਕਾਲ ਵਿਚ ਹੀ ਢੂੰਡਦੇ ਹਨ ਉਹ ਇਸੇ ਕੁੜਕੀ ਦਲਾਮਾ ਵਿਚ ਫਸਦੇ ਹਨ ਜਿਸ ਵਿਚ ਕਿ ਫਿਲਾਸਫਰ, ਕਿਉਂਕਿ ਅਕਲ ਇਹ ਨਹੀਂ ਦੱਸ ਸਕਦੀ ਜੋ ਕੁਕੜੀ ਪਹਿਲਾਂ ਜੰਮੀ ਜਾਂ ਅੰਡਾ, ਕਿਉਂਕਿ ਇਹ ਐਸਾ ਝਮੇਲਾ ਹੈ ਜਿਸਦਾ ਕੋਈ ਸਰਪੈਰ ਨਹੀਂ। ਇਸੇ ਕੁੜਕੀ ਵਿਚ ਅੱਜ ਕੱਲ੍ਹ ਦੇ ਵਿਗਿਆਨਕ ਹਨ ਜੋ ਸੰਸਾਰ ਦਾ ਮੁੱਢ ਕਾਲ ਵਿਚ ਲੱਭਦੇ ਹਨ। ਪਰ ਗੁਰਮੁਖ ਸਾਇੰਸਦਾਨਾਂ ਤੋਂ ਇਕ ਕਦਮ ਹੋਰ ਡੂੰਘਾ ਜਾ ਕੇ ਉਸ ਅਵਚਲ ਨਿਰੰਤਰ ਅਕਾਲ ਨਗਰ ਨੂੰ ਲੱਭਦੇ ਹਨ ਜਿੱਥੋਂ ਕਾਲ ਤੇ ਦੇਸ਼ ਜਮਨਾ ਵਾਂਗ ਨਿਕਲਦੇ ਹਨ ਤੇ ਮੁੜ ਲੀਨ ਹੋ ਜਾਂਦੇ ਹਨ। ਗੱਲ ਕੀ? ਕਾਲ ਦਾ ਆਦ ਤੇ ਅੰਤ ਅਕਾਲ ਨਾਮ ਹੈ। ਸਤਵਾਂ ਨਿਯਮ ਕਾਲ ਦਾ ਤੇ ਅੰਤ ਅਕਾਲ ਭਾਵ ਨਾਮਾ ਸੀ। ਹੁਣ ਅਸਾਂ ਵੇਖਣਾ ਹੈ ਜੋ ਦੇਸ਼ ਸਪੇਸ ਦਾ ਕੀ ਅੰਤ ਹੈ। ਸਾਡਾ ਸੂਰਜ ਸਾਡੇ ਤੋਂ ਬਥੇਰਾ ਦੂਰ ਹੈ। ਸਿਆਣੇ ਆਖਦੇ ਹਨ ਜੋ ਸੂਰਜ ਪ੍ਰਿਥਵੀ ਤੋਂ 9,30,00,000 ਮੀਲ ਦੂਰ ਹੈ। ਸੂਰਜ ਦੀ ਰੋਸ਼ਨੀ 1,86,000 ਮੀਲ ਇਕ ਸੈਕਿੰਡ ਵਿਚ ਚੱਲਦੀ ਹੈ ਤੇ ਇਹ ਸਾਰੀ ਵਿਥ 8 ਮਿੰਟਾਂ ਵਿਚ ਤੈਅ ਕਰਦੀ ਹੈ। ਸੂਰਜ ਭਾਵੇਂ ਸਾਡੇ ਲਈ ਦੂਰ ਹੈ ਤੇ ਪ੍ਰਿਥਵੀ ਤੋਂ ਅਨੋਖਾ ਭਾਸਦਾ ਹੈ, ਪਰ ਵਾਸਤਵ ਵਿਚ ਇਹ ਵੀ ਇਕ ਹੋਰਨਾਂ ਤਾਰਿਆਂ ਵਿਚ ਤਾਰਾ ਹੈ ਤੇ ਇਹ ਧਰਤੀ ਦੇ ਬਹੁ ਨੇੜੇ ਹੋਣ ਕਰਕੇ ਗਰਮ ਨਜ਼ਰ ਆਉਂਦਾ ਹੈ। ਨਹੀਂ ਤਾਂ ਹੋਰ ਤਾਰੇ ਸੂਰਜ ਕੋਲੋਂ ਵੀ ਵੱਡੇ ਹਨ ਤੇ ਦਰਾਡੇ ਹਨ। ਸਥਿਰ ਤਾਰਿਆਂ ਫਿਕਸ ਸਟਾਰ ਵਿਚੋਂ ਜੋ ਤਾਰਾ ਸਾਡੇ ਤੋਂ ਜ਼ਿਆਦਾ ਨੇੜੇ ਹੈ ਉਹ ਸੂਰਜ ਤੋਂ 2,80,000 ਗੁਣਾ ਦੂਰ ਹੈ। ਸੂਰਜ ਦੀ ਰੋਸ਼ਨੀ ਤਾਂ ਸਾਡੇ ਕੋਲ 8 ਮਿੰਟਾਂ ਵਿਚ ਆ ਜਾਂਦੀ ਹੈ, ਪਰ ਇਸ ਦੀ ਰੋਸ਼ਨੀ ਨੂੰ ਟੋਡੇ ਤੋਡੇ ਪੂਰੇ 4 ਸਾਲ ਲੱਗ ਜਾਂਦੇ ਹਨ। ਇੱਥੇ ਹੀ ਅੰਤ ਨਹੀਂ, ਦਰਾਡੇ ਤਾਰੇ ਸਾਡੇ ਕੋਲੋਂ ਇਤਨੇ ਦੂਰ ਹਨ ਕਿ ਉਥੋਂ ਦੀ ਟੁਰੀ ਹੋਈ ਰੋਸ਼ਨੀ ਨੂੰ ਸਾਡੇ ਤੋਂ ਹੀ ਅੱਪਣ ਲਈ ਲੱਖਾਂ ਸਾਲ ਲੱਗ ਜਾਂਦੇ ਹਨ। ਯਾਦ ਰਹੇ ਕਿ ਰੋਸ਼ਨੀ ਇਕ ਸੈਕਿੰਡ ਵਿਚ 1,86,000 ਮੀਲ ਤੁਰਦੀ ਹੈ ਤੇ ਜਦ ਲੱਖਾਂ ਸਾਲ ਇਸ ਨੂੰ ਟੁਰਨ ਵਿਚ ਹੀ ਲੱਗ ਜਾਂਦੇ ਹਨ ਫਿਰ ਇਹ ਸਪਸ਼ਟ ਹੈ ਜੋ ਇਸ ਦਾ ਕੋਈ ਆਦਿ ਅੰਤ ਨਹੀਂ, ਨਾ ਸੱਜੇ ਨਾ ਖੱਬੇ, ਨਾ ਉਪਰ ਨਾ ਥੱਲੇ। ਹਾਂ ਜੀ, ਇਹ ਅਨੰਤ ਅਨੰਤ ਇਨਫਿਨਿਟੀ ਚਾਰ ਸਪੇਰੇ ਹੈ। ਇਸੇ ਵਾਸਤੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਵਾਕ ਹੈ, ਜਥਾ ਸ੍ਰੀ ਸੱਚਖੰਡ ਸ੍ਰੀ ਜਪ ਜੀ, ਤਿੱਥੇ ਖੰਡ ਮੰਡਲ ਮਰ ਪੰਡ, ਜੇ ਕੋ ਕਥੇ ਤਾ ਅੰਤ ਨ ਅੰਤ। ਇਸ ਦਾ ਇਧਰ ਉਧਰ ਕੋਈ ਅੰਤ ਨਹੀਂ, ਬੇਅੰਤ ਹੈ। ਪਰ ਜੀਕਣ ਸੂਰਜ ਦੇ ਲੜਗੁਰੂਚਾ ਵਿਚ ਦੋ ਕਿਸਮ ਦੀਆਂ ਖਿੱਚਾਂ ਹਨ, ਇਕ ਅਕਰਖ, ਦੂਜੀ ਉਦਕਰਖ। ਉਸੇ ਤਰ੍ਹਾਂ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਸਾਰੇ ਬ੍ਰਹਿਮੰਡ ਵਿਚ ਵੀ ਦੋ ਕਿਸਮ ਦੀਆਂ ਸ਼ਕਤੀਆਂ ਹੋਣਗੀਆਂ, ਇਕ ਅੱਗੇ ਖਿੱਚਣ ਵਾਲੀ, ਦੂਜੀ ਪਿੱਛੇ। ਮਨ ਨੂੰ ਮਧਾਣੀ ਲਟਕਣ ਹੋ ਰਹੀ ਹੈ, ਕਦੀ ਹਾਥੀ ਅੱਗੇ ਆਉਂਦੀ ਹੈ ਤੇ ਕਦੀ ਪਿੱਛੇ। ਅੱਜ ਕੱਲ ਦੇ ਸਾਇੰਸਦਾਨ ਵੀ ਇਸੇ ਨਤੀਜੇ ਤੇ ਅਪੜੇ ਹਨ, ਜੋ ਸਾਡਾ ਸਾਰਾ ਬ੍ਰਹਿਮੰਡ ਇਸ ਜੁਗਲ ਦਵੱਲੀ ਸ਼ਕਤੀ ਨਾਲ ਲਟਕਿਆ ਜਾ ਰਿਹਾ ਹੈ। ਅੱਧੇ ਤਾਰੇ ਅੰਦਰ ਅਕਰਖੇ ਜਾ ਰਹੇ ਹਨ ਤੇ ਅੱਧੇ ਉਲਟ ਬਾਹਰ ਵੱਲ। ਇਸ ਲਟਕਣ ਵਾਲੀ ਦਵੱਲੀ ਸ਼ਕਤੀ ਨੂੰ ਵਿਗਿਆਨਕ ਇਕ ਵੱਡਾ ਕਾਨੂੰਨ ਆਖਦੇ ਹਨ, ਪਰ ਜਿਹਾ ਕਿ ਅਸੀਂ ਉਪਰ ਵੇਖ ਆਏ ਹਾਂ, ਇਹ ਬ੍ਰਹਮ ਗਿਆਨ ਦੀ ਮੁੱਢਲੀ ਗੱਲ ਹੈ, ਇਸ ਵਿਚ ਕੋਈ ਚੰਬਾ ਰਸ ਨਹੀਂ। ਹੁਣ ਪਤਾ ਲੱਗਾ ਜੋ ਸੂਰਜ ਜੋ ਸਾਨੂੰ ਆਪਣੇ ਬ੍ਰਹਿਮੰਡ ਦਾ ਕੇਂਦਰ ਦਿਲ ਭਾਸਦਾ ਹੈ, ਉਹ ਵੀ ਆਪਣੀ ਥਾਂ ਪਰੋਤਾ ਹੋਇਆ ਹੈ ਤੇ ਸਾਰੇ ਸੂਰਜ ਰਲਾ ਮਿਲਾ ਕੇ ਵਾਹਿਗੁਰੂ ਜੀ ਨੇ ਇਕ ਮਾਲਾ ਪਰੋਤੀ ਹੋਈ ਹੈ, ਜੋ ਭੁਮੀਰੀ ਵਾਂਗਣ ਸਦਾ ਲਈ ਚੱਕਰ ਖਾਂਦੀ ਰਹਿੰਦੀ ਹੈ। ਇਸ ਮਾਲਾ ਦਾ ਸਿਰਾ ਨਾ ਆਦ ਵੱਲ ਹੈ ਨਾ ਅੰਤ ਵੱਲ, ਸਿਰਫ ਇਤਨਾ ਪਤਾ ਲੱਗਦਾ ਹੈ ਜੋ ਸਾਰਾ ਬ੍ਰਹਿਮੰਡ ਰਿੜਕਿਆ ਜ਼ਰੂਰ ਜਾ ਰਿਹਾ ਹੈ। ਸੂਰਜ ਭਾਵੇਂ ਆਪਣੇ ਲੜਗੁਜ ਤਾਰਿਆਂ ਦੇ ਮੁਕਾਬਲੇ ਵਿਚ ਸਥਿਤ ਹੈ, ਪਰ ਇਸ ਸੂਰਜ ਕੋਲੋਂ ਹੋਰ ਤਾਰੇ ਇਤਨੇ ਵੱਡੇ ਹਨ ਜਿਤਨਾ ਕਿ ਕੀੜੀ ਕੋਲੋਂ ਹਾਥੀ ਵੱਡਾ ਹੁੰਦਾ ਹੈ। ਤੇ ਸਾਰੇ ਤਾਰੇ ਮਨ ਨੂੰ ਮੂਹਰੇ ਹਨ, ਜੋ ਸੰਸਾਰ ਰੂਪੀ ਚਾਂਪੜ ਤੇ ਸਦਾ ਲਈ ਚੱਲਦੇ ਫਿਰਦੇ ਹਨ। ਇਸ ਚੌਪੜ ਵਿਚ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਮਾਨੋ ਚਾਰ ਪਾਸੇ ਹਨ ਤੇ ਚੰਦ, ਸੂਰਜ ਆਦਿ ਤਾਰੇ ਗੋਟਾ ਹਨ ਜੋ ਟੁਰਨ ਵਿਚ ਕੈਦ ਹਨ। ਸੂਰਜ ਭਾਵੇਂ ਹੌਲੀ ਹੌਲੀ ਟੁਰਦਾ ਹੈ, ਪਰ ਇਹ ਵੀ ਗੇੜੇ ਵਿਚ ਹੈ। ਪਰ ਅਸੀਂ ਪੁੱਛਾਂਗੇ ਕਿ ਕੁਝ ਵੀ ਐਸਾ ਨਹੀਂ ਜੋ ਆਪਣੀ ਥਾਂ ਸਥਿਰ ਹੋਵੇ? ਉੱਤਰ ਹੈ ਕਿ ਬ੍ਰਹਿਮੰਡ ਚੱਕਰ ਵਿਚ ਇਕ ਥਾਂ ਹੈ ਜੋ ਸਥਿਰ ਹੈ, ਇਸ ਨੂੰ ਧੁਰਾ ਆਖਦੇ ਹਨ, ਜਿਹਦਾ ਇਕ ਸਿਰਾ ਧਰੂ ਤਾਰਾ ਪੋਲ ਸਟਾਰ ਹੈ। ਬਸ ਜੇ ਕਣੇ ਸੰਸਾਰ ਭਵਾਟੀਆਂ ਵਿਚ ਹੈ, ਤੀਕਣ ਸਾਰੇ ਪ੍ਰਾਣੀ ਵੀ ਭਵਾਟੀਆਂ ਵਿਚ ਹਨ, ਪਰ ਜੋ ਧਰੂ ਵਸਤਾਂ ਨੂੰ ਉੱਪਰ ਪੈਂਦੇ ਹਨ, ਭਾਵ ਜੋ ਨਾਮ ਨੂੰ ਅਨੁਭਵ ਕਰਦੇ ਹਨ, ਉਹ ਇਸ ਚੌਪੜ ਤੋਂ ਨਿਕਲ ਕੇ ਹੁਕਮ ਵਿਚ ਸਥਿਤ ਹੋ ਜਾਂਦੇ ਹਨ। ਜਥਾ ਸ੍ਰੀ ਗੁਰੂ ਵਾਕ, ਜਿਸ ਕੋ ਸ਼ਬਦ ਵਸਾਵੇ ਅੰਤਰ, ਚੂਕੇ ਤਿਸੇ ਪਿਆਸਾ, ਹੁਕਮੇ ਬੂਝੇ ਚੌਪੜ ਖੇਲੇ, ਮਨ ਜਣ ਢਾਲੇ ਪਾਸਾ, ਜੋ ਜਨ ਜਾਨ ਭਜੇ ਅਵਗਤ ਕੋ, ਤਿਨਕਾ ਕਛੂ ਨਨਾਸਾ, ਕਹੁ ਕਬੀਰ ਤੇ ਜਨ ਕਹੁ ਨਹਾਰੇ, ਢਾਲ ਜੋ ਜਾਣੇ ਪਾਸਾ। ਗੱਲ ਕੀ ਇਹ ਸੰਸਾਰ ਕੀ ਕਾਲ ਵੱਲ ਤੇ ਕੀ ਦੇਸ਼ ਵੱਲ, ਦੋਹਾਂ ਧਿਰਾਂ ਤੋਂ ਬੇਅੰਤ ਹੈ ਤੇ ਸਾਰਾ ਬ੍ਰਹਿਮੰਡ ਮਧਾਣੀ ਵਾਂਗਣ ਹੋ ਰਿਹਾ ਹੈ। ਇਸ ਵਿਚ ਸਿਰਫ ਇਕ ਥਾਂ ਸਿਰ ਹੈ, ਉਹ ਹੈ ਧਰੂ। ਪੋਲ ਸਟਾਰ ਸਾਨੂੰ ਦੱਸਦਾ ਹੈ ਜੋ ਚਲਾਏ ਮਨ ਜਗ ਦੇ ਉਪਰ ਇਕ ਨਿਸ਼ਚਿਤ ਆਸਨ ਜਾਂ ਟਿਕਾਣਾ ਹੈ, ਜਿੱਥੇ ਅਪੜ ਕੇ ਆਉਣ ਜਾਣ ਉਦਕਰਖ ਅਕਰਖ ਰਹਿ ਜਾਂਦੇ ਹਨ। ਇਹ ਧਰੂ ਆਸਨ ਕੀ ਹੈ? ਇਹ ਨਾਮ ਸ਼ਬਦ ਜੋ ਕਾਲ ਤੋਂ ਪਰੇ ਅਕਾਲ ਹੈ, ਜੋ ਦੇਸ਼ ਤੋਂ ਪਰੇ ਅਰਦੇਸ਼ ਹੈ, ਇਹੋ ਦੇਸ਼ ਦਾ ਆਦਿ ਅੰਤ ਹੈ। ਨਹੀਂ ਤਾਂ ਦੇਸ਼ ਆਪਣੀ ਥਾਂ ਬੇਅੰਤ ਇਨਫਿਨਿਟੀ ਹੈ। ਗੱਲ ਕੀ ਕਾਲ, ਟਾਈਮ ਤੇ ਦੇਸ਼, ਸਪੇਸ ਆਪਣੇ ਆਪ ਵਿਚ ਤਾਂ ਬੇਅੰਤ ਹਨ, ਪਰ ਇਨ੍ਹਾਂ ਤੋਂ ਉਪਰ ਇਕ ਵਿਅਕਤੀ ਹੈ ਜੋ ਕਾਲਹੀਨ, ਦੇਸ਼ਹੀਨ ਹੋਣ ਕਰਕੇ ਅਪਰੰਪਰ ਹੈ। ਇਹ ਸਦਾ ਸਥਿਰ, ਅਨਹਤ, ਅਕਲ ਕਲਾ ਵਿਅਕਤੀ ਨਾਮ ਹੈ। ਇੱਥੇ ਹੀ ਸਭ ਕੁਝ ਉਪਜਦਾ ਹੈ ਤੇ ਲੀਨ ਹੁੰਦਾ ਹੈ। ਇਸ ਨਾਮ ਨੂੰ ਭਰਤ ਲਵਲੀਨ ਹੋ ਕੇ ਅਨੁਭਵ ਇਸ ਨਾਮ ਨੂੰ ਭਗਤ ਲਵਲੀਨ ਹੋ ਕੇ ਅਨੁਭਵ ਕਰਦੇ ਹਨ। ਗੱਲ ਕੀ ਕਾਲ ਤੇ ਦੇਸ਼ ਦਾ ਸਾਂਝਾ ਮੁੰਬਾ ਇਹ ਨਾਮ ਹੈ ਤੇ ਧਰੂ ਨੂੰ ਵੀ ਇਹੋ ਸਥਿਤ ਰੱਖਦਾ ਹੈ। ਨਾਮੇ ਤੇ ਸਭ ਉਪਜੇ ਭਾਈ, ਨਾ ਮਿਸਰੇ ਅਮਰ ਜਾਏ, ਅਗਿਆਨੀ ਜਾਗਤ ਅੰਧ ਹੈ ਭਾਈ, ਸੂਤੇ ਗਏ ਮਹਾਏ, ਨਾਮ ਤਤ ਸਭ ਹੀ ਸਰਜਾਪੇ, ਬਿਨ ਨਾਮੇ ਦੁੱਖ ਕਾਲ ਸੰਦਾਪੇ, ਤਤੋ ਤਤ ਮਰੇ ਮਨ ਮਾਨੇ, ਦੂਜਾ ਭਾਏ ਦੂਜਾ ਜਾਏ ਅਗਤ ਕਰਿਆ ਨੇ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਅੰਤ ਨੂੰ ਅਸਾਂ ਇਹ ਵੇਖਣਾ ਹੈ ਜੋ ਪ੍ਰਪੰਚ ਸ਼ਬਦਾਂ ਦਾ ਆਦਿ ਕੀ ਭਾਵ ਹੈ ਤੇ ਕਿਉਂ ਵਰਤੇ ਜਾਂਦੇ ਹਨ। ਪ੍ਰਪੰਚ ਸ਼ਬਦ ਦੋ ਪਦਾਂ ਤੋਂ ਬਣਿਆ ਹੈ, ਪੰਚ ਅਤੇ ਪਰ। ਪੰਚ ਦਾ ਭਾਵ ਕੀ ਹੈ? ਪੰਚ ਮਹਾਂਭੂਤ, ਸੋ ਕਾਲਡ ਐਲੀਮੈਂਟਸ, ਜਾਂ ਜਥਾ ਆਕਾਸ਼, ਬਾਜੂ, ਅਗਨੀ, ਜਲ ਤੇ ਪ੍ਰਥਵੀ, ਜਿਨ੍ਹਾਂ ਨਾਲ ਸਭ ਆਕਾਰ ਬਣਿਆ ਹੋਇਆ ਹੈ। ਇਹ ਪੰਜ ਤੱਤ ਸਾਇੰਸ ਦੇ ਮੁੱਢਲੇ ਜਾਂ ਰਸਾਇਣਕ ਤੱਤ, ਕੈਮੀਕਲ ਐਲੀਮੈਂਟਸ ਨਹੀਂ, ਕਿਉਂਕਿ ਇਨ੍ਹਾਂ ਦਾ ਭਾਵ ਕੁਝ ਹੋਰ ਦੱਸਣਾ ਹੈ। ਆਕਾਸ਼ ਵਿਚ ਸਰਕੰਬਾ ਨਹੀਂ, ਇਹ ਖਿਲਾਰੂ ਭਰਨ ਲਈ ਦੂਜਾ ਤੱਤ ਹਵਾ ਦਾ ਰੱਖਿਆ ਹੈ, ਜਿਸ ਵਿਚ ਸਰਾਟ, ਚਾਂਚਲਤਾ ਤੇ ਚਪਲਤਾ ਹੈ। ਹੁਣ ਜਦ ਸਰਾਟ ਇਕ ਟਿਕਾਣੇ ਕਾਗਰ ਹੁੰਦੀ ਹੈ ਤਾਂ ਤੇਜ ਅਗਨੀ ਬਣ ਜਾਂਦੀ ਹੈ, ਇਸ ਵਿਚ ਰੋਸ਼ਨੀ ਨਾਲੇ ਗਰਮੀ ਹੈ, ਜਲ ਵਿਚ ਦਰਵਤਾ ਹੈ, ਵਗਣਾ ਹੈ। ਪੰਜਵਾਂ ਤੱਤ ਪ੍ਰਥਵੀ ਟੋਹ ਜਾਂ ਜੜਤਾ ਦੱਸਣ ਲਈ ਰੱਖਿਆ ਗਿਆ ਹੈ। ਆਕਾਸ਼ ਤਾਂ ਸੂਖਮ ਤੋਂ ਸੂਖਮ ਹੈ ਤੇ ਪ੍ਰਥਵੀ ਤਾਂ ਸੂਲ ਤੋਂ ਸੂਲ। ਗੱਲ ਕੀ ਇਹ ਪੰਜ ਤੱਤ ਗੁਣ ਵਾਚਕ ਹਨ, ਨਾ ਕਿ ਰਸਾਇਣਕ ਕੈਮੀਕਲ, ਪਰ ਆਪਣਾ ਭਾਵ ਇਹ ਚੰਗੀ ਤਰ੍ਹਾਂ ਦੱਸਦੇ ਹਨ। ਇਸ ਕਰਕੇ ਪੰਜਾਂ ਨੂੰ ਛੱਡ ਕੇ 50 ਜਾਂ 500 ਘੜਨ ਦਾ ਕੋਈ ਖਾਸ ਵਾਧਾ ਨਹੀਂ। ਅਸਲੀ ਗੱਲ ਯਾਦ ਰੱਖਣ ਵਾਲੀ ਇਹ ਹੈ, ਜੋ ਇਹ ਪੰਜ ਭੂਤ ਜੜ ਮਟੀਰੀਅਲ ਹਨ, ਇਨ੍ਹਾਂ ਵਿਚ ਚੇਤਨਤਾ ਨਹੀਂ। ਇਨ੍ਹਾਂ ਪੰਜ ਤੱਤਾਂ ਤੋਂ ਖੱਬੇ ਇਕ ਹੋਰ ਸੂਖਮ ਤੱਤ ਹੈ, ਜਿਸ ਨੂੰ ਲੋਕੀ ਆਤਮਾ ਆਖਦੇ ਹਨ, ਪਰ ਅਸੀਂ ਨਾਮ ਤੱਤ ਹੀ ਆਖਾਂਗੇ। ਇਹ ਮੁੱਢਲਾ ਤੱਤ ਉਹ ਮਾਨ ਸਰੋਵਰ ਝੀਲ ਹੈ, ਜਿਸ ਤੋਂ ਪੰਜਾਬ ਦੇ ਪੰਜ ਦਇਆ ਰੂਪੀ ਪੰਜ ਭੂਤ ਨਿਕਲਦੇ ਹਨ ਤੇ ਫਿਰ ਪਰਲੋ ਵੇਲੇ ਕਿਸੇ ਵਿਚ ਲੀਨ ਹੋ ਜਾਂਦੇ ਹਨ। ਇਹ ਪਰਲੋ ਤੱਤ ਨੂੰ ਦਰਸਾਉਣ ਲਈ ਹੀ ਪੰਚ ਦੇ ਅੱਗੇ ਪਰ ਰੱਖਿਆ ਹੋਇਆ ਹੈ, ਜਿਸ ਨੂੰ ਮਿਲ ਕੇ ਪਰਪੰਚ ਬਣਦਾ ਹੈ, ਭਾਵ ਪੰਜਾਂ ਤੱਤਾਂ ਤੋਂ ਪਰਲਾ ਤੱਤ ਨਾਮ ਜਾਂ ਆਤਮਾ। ਇਸੇ ਕਰਕੇ ਆਤਮਾ ਨੂੰ ਵੀ ਪੰਜ ਭੂ ਆਤਮਾ ਕਰਕੇ ਆਖਿਆ ਕਰਦੇ ਹਨ, ਭਾਵ ਉਹ ਆਤਮਾ ਜੋ ਪੰਜ ਮਹਾਂਭੂਤਾਂ ਦਾ ਮੁੱਢ ਹੈ। ਜਹਾ ਸ੍ਰੀ ਗੁਰੂ ਵਾਕ, ਪੰਜ ਭੂ ਆਤਮ ਹਰ ਨਾਮ ਰਸ ਭੁੱਖ ਹੈ, ਪੰਜ ਭੂ ਆਤਮ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਪੰਜ ਭੂ ਆਤਮਾ ਦਾ ਭਾਵ ਹੈ ਪੰਜ ਭੂਤਾਂ ਐਲੀਮੈਂਟਸ ਨੂੰ ਬਣਾਉਣ ਵਾਲਾ ਤੇ ਲੈ ਕਰਨ ਵਾਲਾ ਨਾਮ ਤੱਤ। ਤੇ ਪ੍ਰਪੰਚ ਕੀ ਹੈ? ਇਹ ਉਹ ਕਾਰ ਜਾਂ ਡੰਬਰ ਹੈ ਜੋ ਪੰਜ ਭੂ ਆਤਮਾ ਤੋਂ ਨਿਕਲਦੇ ਸੰਸਾਰ ਨੂੰ ਰਚਦਾ ਹੈ। ਪਰ ਹੁਣ ਅਸਾਂ ਸੰਸਾਰ ਅੱਖਰ ਦਾ ਭਾਵ ਲੱਭਣਾ ਹੈ। ਸੰਸਾਰ ਦੋ ਪਦਾਂ ਤੋਂ ਬਣਿਆ ਹੈ, ਸਮ ਪਲੱਸ ਸਾਰ। ਭੂਤ ਤਾਂ ਪੰਜ ਹਨ, ਪਰ ਵੱਖ ਵੱਖ ਹਨ, ਸੂਖਮ ਤੇ ਸੂਲ ਹਨ, ਪਰ ਇਨ੍ਹਾਂ ਦੇ ਹੇਠਾਂ ਇਕ ਸੱਤਾ ਜਾਂ ਤਾਕਤ ਹੈ ਜੋ ਸਮ ਬਰਾਬਰ ਇਕ ਰਸ ਰਹਿੰਦੀ ਹੈ। ਉਹ ਤੱਤ ਸਾਰ ਕੀ ਹੈ? ਉਹ ਨਾਮ ਤੱਤ ਹੈ ਜੋ ਸਾਰੇ ਪ੍ਰਪੰਚ ਦੇ ਹੇਠਾਂ ਹੈ, ਪਰ ਭਿੰਨ ਭਿੰਨ ਚੀਜ਼ਾਂ ਦੇ ਹੇਠਾਂ ਹੋ ਕੇ ਵੀ ਸਮ ਬਰਾਬਰ ਹੈ। ਬਸ ਇਹੋ ਹੀ ਸਮ ਸਾਰ ਹੈ, ਇਕ ਰਸ ਰਹਿਣ ਵਾਲੀ ਸੱਤਾ, ਇਹੋ ਬ੍ਰਹਿਮੰਡ ਦੀ ਜਿੰਦ ਜਾਨ ਹੈ। ਬ੍ਰਹਿਮੰਡ ਕੀ ਹੈ? ਇਹ ਸ਼ਬਦ ਦੋ ਪਦਾਂ ਤੋਂ ਬਣਿਆ ਹੈ, ਬ੍ਰਹਮ ਪ੍ਰਸ ਅੰਡ। ਵੇਦਾਂ ਦੇ ਵਿਚ ਹਿਰਨ ਗਰਭ ਸ਼ਬਦ ਆਇਆ ਹੈ, ਭਾਵ ਸੋਨੇ ਦਾ ਅੰਡਾ, ਜਿਸ ਤੋਂ ਸੰਸਾਰ ਦੀ ਉਤਪਤੀ ਹੋਈ। ਸੋਨੇ ਦਾ ਅੰਡਾ ਕੀ ਹੈ? ਇਹ ਕੋਈ ਸੋਨੇ ਜਾਂ ਚਾਂਦੀ ਦਾ ਅੰਡਾ ਨਹੀਂ। ਸੋਨਾ ਪਾਤਾ ਇਸ ਵਿਚਿੱਤਰ ਤੱਤ ਦੀ ਅਦਭੁਤ ਕਰਨੀ ਦੱਸਦਾ ਹੈ, ਤੇ ਅੰਡੇ ਤੋਂ ਭਾਵ ਇਹ ਹੈ ਜੋ ਸਾਰੀ ਸੇਟੀ ਅੰਡੇ ਵਾਂਗ ਗੋਲ ਹੈ। ਅੰਡਾ ਪੂਰਾ ਗੋਲ ਨਹੀਂ ਹੁੰਦਾ, ਗੇਂਦ ਪੂਰਨ ਗੋਲ ਹੈ, ਪਰ ਬ੍ਰਹਿਮੰਡ ਗੇਂਦ ਵਰਗਾ ਨਹੀਂ, ਅੰਡੇ ਵਾਂਗ ਹੈ। ਕਿਉਂ? ਇਸ ਕਰਕੇ ਜੋ ਉਦਕਰਖ ਤੇ ਅਕਰਖ ਸ਼ਕਤੀਆਂ ਮਿਲ ਕੇ ਇਹੋ ਸ਼ਕਲ ਬਣਾਉਂਦੀਆਂ ਹਨ। ਇਸ ਦਾ ਭਾਵ ਇਹ ਨਹੀਂ ਜੋ ਸ੍ਰਿਸ਼ਟੀ ਦਾ ਕੋਈ ਆਦੰਤ ਹੈ, ਆਦੰਤ ਭਾਵੇਂ ਨਹੀਂ, ਪਰ ਫਿਰ ਵੀ ਭਿੰਨ ਭਿੰਨ ਦੁਨੀਆਂ ਦੀ ਸ਼ਕਲ ਅਸੀਂ ਅੰਡੇ ਵਾਂਗ ਸਮਝ ਸਕਦੇ ਹਾਂ। ਇਸ ਸੰਸਾਰ ਵਿਚ ਇਕ ਨਹੀਂ, ਅਨੇਕ ਬ੍ਰਹਿਮੰਡ ਹਨ। ਜੀਕਣ ਮੱਖੀ ਦੇ ਛੱਤੇ ਵਿਚ ਅਨੇਕ ਨਾਲੀਆਂ ਹੁੰਦੀਆਂ ਹਨ, ਹਰ ਇਕ ਮੱਖੀ ਦੇ ਛੱਤੇ ਵਿਚ ਇਕ ਰਾਣੀ ਮੱਖੀ ਹੁੰਦੀ ਹੈ। ਜੇ ਇਹ ਰਾਣੀ ਉਡੇ ਤਾਂ ਸੇਵਕ ਵੀ ਨਾਲ ਟੁੱਟ ਜਾਂਦੇ ਹਨ। ਜੇ ਅਸਾਂ ਬ੍ਰਹਿਮੰਡ ਦੀ ਸ਼ਕਲ ਆਪਣੀ ਅੱਖ ਅੱਗੇ ਲਿਆਉਣੀ ਹੋਵੇ ਤਾਂ ਮਨ ਵਿਚ ਇਕ ਨਹੀਂ, ਅਨੇਕ ਰਾਣੀ ਮੱਖੀਆਂ ਲਿਆਓ ਜੋ ਆਪਣੇ ਸੇਵਕਾਂ ਸਹਿਤ ਉੱਠਦੀਆਂ ਹੋਈਆਂ ਹਨ। ਹੁਣ ਇਹ ਮੱਖੀਆਂ ਇਕ ਨਹੀਂ, ਸਗੋਂ ਇਤਨੇ ਚੱਕਰ ਬਣਾਉਣਗੀਆਂ ਜਿਤਨੀਆਂ ਕਿ ਰਾਣੀਆਂ ਹਨ। ਮੱਖੀਆਂ ਦੀ ਹਰ ਇਕ ਡਾਰ ਦੇ ਵਿਚਕਾਰ ਰਾਣੀ ਹੈ ਤੇ ਇਰਦ ਗਿਰਦ ਸੇਵਕ ਹਨ। ਇਸੇ ਤਰ੍ਹਾਂ ਜਿਤਨੇ ਹੀ ਸੂਰਜ ਸੰਜ ਹਨ, ਉਤਨੇ ਬ੍ਰਹਿਮੰਡ ਹਨ, ਤੇ ਹਰ ਇਕ ਦੀ ਸ਼ਕਲ ਅੰਡੇਕਾਰ ਹੈ, ਤੇ ਇਹ ਸਾਰੇ ਬ੍ਰਹਿਮੰਡ ਮਿਲ ਕੇ ਸੰਸਾਰ ਬਣਦਾ ਹੈ, ਜਿਸਦਾ ਕੋਈ ਆਦ ਜਾਂ ਅੰਤ ਨਹੀਂ। ਜਥਾ ਗੁਰਵਾਕ, ਅਨੇਕ ਪੁਰੀਆਂ ਅਨੇਕਤਾ ਖੰਡ, ਅਨੇਕ ਰੂਪ ਰੰਗ ਬ੍ਰਹਿਮੰਡ। ਜਿਹੀ ਬ੍ਰਹਿਮੰਡ ਦੀ ਬਣਾਵਟ ਹੈ, ਅਜਿਹੀ ਸਾਡੇ ਪਿੰਡ ਸਰੀਰ ਦੀ ਬਣਾਵਟ ਹੈ। ਆਓ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਖਿੰਡਾ ਕੇ ਤੱਕੀਏ। ਜੋ ਕੀਕਣ ਹਰ ਇਕ ਤੱਤ ਨੂੰ ਭਿੰਨ ਭਿੰਨ ਕਰਕੇ ਲਾਓ, ਇਹ ਖਲਾ ਵੈਕਿਊਮ ਸਾਰੀ ਜਗ੍ਹਾ ਭਰਪੂਰਨ ਹੈ। ਇਸੇ ਖਲਾ ਵਿਚ ਅਸੀਂ ਵੇਖ ਰਹੇ ਜਾਂ ਨਾਮ ਤੱਤ ਹੈ, ਜਿਸ ਨੂੰ ਸ਼ਬਦ ਵੀ ਆਖਦੇ ਹਨ, ਜਿਸ ਨਾਲ ਸਾਰੇ ਸੰਸਾਰ ਦੀ ਮਸ਼ੀਨ ਟੁਰਦੀ ਹੈ। ਕਿਉਂਕਿ ਇਹੋ ਤਾਂ ਮੁੱਢਲਾ ਤਰਾਣ ਹੈ ਜੋ ਸੰਸਾਰ ਚੱਕੀ ਨੂੰ ਟੋਰਦਾ ਹੈ। ਇਸ ਆਕਾਸ਼ ਤੱਤ ਦਾ ਉਲਟ ਸਾਡਾ ਕੰਨ ਹੈ, ਜੋ ਥਰਾਟ ਜਾਂ ਥਰਖੰਬਾ ਆਕਾਸ਼ ਵਿਚ ਹੁੰਦਾ ਹੈ। ਉਹ ਦੋ ਕਿਸਮਾਂ ਦਾ ਹੈ, ਇਕ ਮਾਦੀ ਸ਼ਬਦ ਮਟੀਰੀਅਲ ਸਾਊਂਡ, ਜੋ ਟੱਲੀ ਜਾਂ ਕਿਸੇ ਹੋਰ ਬਾਜੇ ਦੇ ਵਜਾਉਣ ਨਾਲ ਜਾਂ ਬਦਲਣ ਨਾਲ ਹੁੰਦੀ ਹੈ। ਇਹ ਸ਼ਬਦ ਆਹਤ ਹੈ, ਭਾਵ ਅੰਤ ਵਾਲਾ ਜੋ ਸਮੇਂ ਪਿੱਛੋਂ ਮਰ ਜਾਂਦਾ ਹੈ। ਪਰ ਜੋ ਨਾਮ ਤੱਤ ਆਕਾਸ਼ ਵਿਚ ਰਮ ਰਿਹਾ ਹੈ ਉਹ ਅਨਹਤ, ਅਟੁੱਟ, ਅਨਾਹਤ ਹੈ, ਭਾਵ ਉਹ ਸਦਾ ਹੀ ਰਹਿੰਦਾ ਹੈ। ਆਹਤ ਸ਼ਬਦ ਨੂੰ ਸਾਡੇ ਕੰਨਾਂ ਤੋਂ ਨਹੀਂ ਪਹੁੰਚਣ ਲਈ ਹਵਾ ਦੀ ਲੋੜ ਹੈ, ਪਰ ਸਾਡਾ ਭਾਵ ਇਸ ਮਾਦੀ ਤੱਤ ਤੋਂ ਨਹੀਂ ਸਗੋਂ ਉਸ ਅਨਹਤ ਤੱਤ ਤੋਂ ਹੈ ਜਿਸ ਨੂੰ ਸਰਬ ਹੋਂਦ ਈਸ਼ਰ ਈਥਰ ਸਾਡੇ ਕੰਨਾਂ ਤੋਂ ਨਹੀਂ ਪਹੁੰਚਾਉਂਦੀ ਹੈ ਤੇ ਜੋ ਹਵਾ ਨੂੰ ਖਾਰਜ ਕਰਨ ਤੇ ਅਜਿਹੀ ਰਹਿੰਦੀ ਹੈ। ਦੂਜਾ ਤੱਤ ਪਾਉਣ ਹਵਾ ਹੈ, ਆਕਾਸ਼ ਵਿਚ ਡੋਲਤਾ ਹੈ ਪਰ ਹਵਾ ਵਿਚ ਥਰਖੰਭਾ ਹੈ। ਹਵਾ ਸਦਾ ਟੁਰਦੀ ਫਿਰਦੀ ਰਹਿੰਦੀ ਹੈ। ਹਵਾ ਨੂੰ ਭਾਵੇਂ ਅਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਪਰ ਜਦ ਹਵਾ ਦੇ ਬੁੱਲੇ ਸਾਡੇ ਸੀਨ ਨਾਲ ਆ ਕੇ ਲੱਗਦੇ ਹਨ ਤਾਂ ਸਾਡੇ ਸੀਨ ਵਿਚ ਸਪਰਸ਼ ਸੱਤਾ ਸਾਨੂੰ ਦੱਸਦੀ ਹੈ ਜੋ ਪੌਣ ਚੱਲ ਰਹੀ ਹੈ। ਇਸ ਕਰਕੇ ਸਾਡੇ ਵਿਚ ਪੌਣ ਤੱਤ ਦਾ ਅੰਗ ਸਪਰਸ਼ ਹੈ। ਤੀਜਾ ਤੱਤ ਅਗਨੀ ਸੂਰਜ ਹੈ, ਇਸ ਵਿਚ ਜੋਰ ਜਾਂ ਰੋਸ਼ਨੀ ਤੀਜੀ ਹੈ। ਇਹ ਅਸੀਂ ਅੱਖਾਂ ਨਾਲ ਵੇਖਦੇ ਹਾਂ ਤੇ ਦਿਨ ਰਾਤ ਵਿਚ ਫਰਕ ਅਨੁਭਵ ਕਰਦੇ ਹਾਂ। ਸਾਡੇ ਵਿਚ ਅਗਨੀ ਤੱਤ ਦਾ ਅੰਗ ਅੱਖਾਂ ਦੁਆਰਾ ਵੇਖਣ ਵਾਲੀ ਸ਼ਕਤੀ ਹੈ। ਚੌਥਾ ਤੱਤ ਜਲ ਹੈ, ਜਲ ਤੋਂ ਸਭ ਸਬਜ਼ੀ ਉਪਜਦੀ ਹੈ, ਫਿਰ ਜੀਵ ਸਬਜ਼ੀ ਖਾ ਕੇ ਗੁਜ਼ਾਰਾ ਕਰਦੇ ਹਨ। ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਈ, ਜਲ ਰਸ ਤੋਂ ਸਭ ਰਸ ਸਵਾਦ ਹਨ, ਕਿਉਂਕਿ ਜਦ ਤੋਂ ਪਾਣੀ ਜਾਂ ਥੁੱਕ ਵਿਚ ਚੀਜ਼ ਹੱਲ ਨਾ ਹੋਵੇ ਤਦ ਤੱਕ ਸਾਨੂੰ ਸਵਾਦ ਕੋਈ ਨਹੀਂ ਆਉਂਦਾ। ਇਸ ਜਲ ਤੱਤ ਦਾ ਸਾਰ ਰਸ ਹੈ ਤੇ ਉਸਦਾ ਸਥਾਨ ਸਾਡੀ ਜੇਬਾ ਹੈ, ਜੋ ਹਰ ਕਿਸੇ ਚੀਜ਼ ਨੂੰ ਥੁੱਕ ਵਿਚ ਹੱਲ ਕਰਕੇ ਸਵਾਦ ਲੈਂਦੀ ਹੈ। ਪੰਜਵਾਂ ਤੱਤ ਪ੍ਰਿਥਵੀ ਹੈ, ਜਿਸ ਵਿਚ ਭਾਂਤ ਭਾਂਤ ਦੀਆਂ ਖੁਸ਼ਬੂਆਂ ਹਨ। ਇਸ ਕਰਕੇ ਪ੍ਰਿਥਵੀ ਦਾ ਤੱਤ ਗੰਧ ਹੈ ਜੋ ਅਸੀਂ ਆਪਣੀ ਨਾਸਕਾਂ ਦੁਆਰਾ ਅਨੁਭਵ ਕਰਦੇ ਹਾਂ। ਜਿਸ ਤਰ੍ਹਾਂ ਇਹਨਾਂ ਪੰਜਾਂ ਤੱਤਾਂ ਦੇ ਪੰਜ ਸਥਾਨ ਸਾਡੀਆਂ ਗਿਆਨ ਇੰਦਰੀਆਂ ਹਨ, ਉਸੇ ਤਰ੍ਹਾਂ ਚੰਦਰਮਾ ਮਨ ਦਾ ਸੀਤਲ ਤੱਤ ਹੈ। ਜੀਕਣ ਆਕਾਸ਼ ਵਿਚ ਸਵਰਗ ਲੋਕ ਹੈ, ਤਿਉਂ ਹੀ ਸਾਡਾ ਸਿਰ ਸਾਡਾ ਉੱਤਮ ਲੋਕ ਹੈ। ਸਾਡੇ ਪੈਰ ਮਨ ਨੂੰ ਪਤਾਲ ਹਨ, ਪਰ ਇਸ ਮੁਸ਼ਾਹਬਤ ਦਾ ਭਾਵ ਇਹ ਨਹੀਂ ਜੋ ਸੂਰਜ ਸੱਚਮੁੱਚ ਸਾਡੀਆਂ ਅੱਖਾਂ ਵਿਚ ਵਸਦਾ ਹੈ ਜਾਂ ਚੰਦਰਮਾ ਸਾਡੇ ਮਨ ਵਿਚ। ਇਹ ਤਾਂ ਪਰਸਪਰ ਸੰਬੰਧ ਹੈ ਤੇ ਸੰਬੰਧ ਤੋਂ ਵੱਧ ਹੋਰ ਉਸ ਵਧੇਰੀ ਖਿੱਚੋ ਤਣ ਕਰਨਾ ਲਾਭਦਾਇਕ ਨਹੀਂ। ਪਰ ਇਸ ਸਾਰੀ ਵਿਸਤਾਰ ਦਾ ਸਿੱਟਾ ਇਹ ਹੈ ਕਿ ਉਹ ਨਾਮ ਤੱਤ ਜੋ ਸਾਰੇ ਬ੍ਰਹਿਮੰਡ ਵਿਚ ਉਤਪੁੱਤ ਹੈ ਉਹ ਸਾਡੇ ਰੋਮ ਰੋਮ ਵਿਚ ਰਮ ਰਿਹਾ ਹੈ। ਵਾਹਿਗੁਰੂ ਨੂੰ ਬਾਹਰ ਲੱਭਣ ਦੀ ਥਾਂ ਅਸੀਂ ਆਪਣੇ ਅੰਦਰ ਵੀ ਸਿਮਰਨ ਦੁਆਰਾ ਲੱਭ ਸਕਦੇ ਹਾਂ। ਉਸ ਨਾਮ ਤੱਤ ਨੂੰ ਲੱਭਣਾ ਕਾਲ ਦੇ ਦੇਸ਼ ਦੀ ਕਹਿ ਤੋਂ ਟੱਪ ਕਾਲ ਦੇਸ਼ ਵਿਚ ਜਾਣਾ ਹੈ, ਜਿੱਥੇ ਦਿਨ ਨਹੀਂ, ਰਾਤ ਨਹੀਂ, ਸੂਰਜ ਨਹੀਂ, ਚੰਦ ਨਹੀਂ, ਜਿੱਥੇ ਵਾਹਿਗੁਰੂ ਜੀ ਆਪਣੇ ਆਪ ਵਿਚ ਹਨ। ਦਿਨ ਸਰਹਿਣ ਵੇਦ ਨਹੀਂ ਸਾਥ ਤਾਂ ਬਸੇ ਨੰਕਾਰਾ, ਕਹਿ ਕਬੀਰ ਨਾ ਤਿਸੇ ਤੇ ਆਵੋ ਬਾਬਰਿਆ ਸੰਸਾਰਾ। ਜੋ ਇਸ ਅੰਤਿਮ ਅੰਤ ਫਾਈਨਲ ਗੋਲ ਤੇ ਅੱਪੜਦੇ ਹਨ ਉਹ ਕਿਉਂ ਵਾਈ ਤੇ ਕੀਕਣ ਹੋ ਨੂੰ ਛੱਡ ਕੇ ਵਾਹਿਗੁਰੂ ਜੀ ਤੋਂ ਵਾਰੀ ਵਾਰੀ ਜਾਂਦੇ ਹਨ ਤੇ ਉਨ੍ਹਾਂ ਦੇ ਮੂੰਹ ਵਿਚ ਵਾਹ ਵਾਹ ਦੇ ਸ਼ਬਦ ਹੁੰਦੇ ਹਨ ਤੇ ਉਨ੍ਹਾਂ ਦੇ ਚਰਨ ਕਮਲ ਜੀ ਤੋਂ ਵਾਰੀ ਵਾਰੀ ਜਾਂਦੇ ਹਨ। ਉਨ੍ਹਾਂ ਦਾ ਸਿਰ ਹਲੀਮੀ ਵਿਚ ਸਦਾ ਸਦਾ ਲਈ ਝੁਕਿਆ ਰਹਿੰਦਾ ਹੈ। ਪਿਆਰਿਆਂ ਵਿਚ ਇਹੋ ਤਾਂ ਇਕ ਵੱਡਾ ਵਾਧਾ ਹੈ ਕਿ ਇਹ ਜੋ ਸੂਰਜ ਦੇ ਸਾਰੇ ਲੜ ਲੱਗ ਪਲਾਂਟ ਤਾਰੇ ਸੂਰਜ ਵੱਲ ਸਿਰ ਨਵਾ ਕੇ ਟੁਰਦੇ ਹਨ ਤੇ ਸਾਡੀ ਪ੍ਰਿਥਵੀ ਵੀ ਅੱਧਾ ਧੜ ਨਵਾ ਕੇ ਟੁਰਦੀ ਹੈ। ਗੁਰਮੁਖ ਇਸ ਤੋਂ ਵੀ ਇਕ ਕਦਮ ਵਧੇਰੇ ਜਾ ਕੇ ਆਪਣੇ ਕੇਸਾਂ ਨਾਲ ਚਮਰ ਕਰਦੇ ਹਨ। ਜਿਹੜਾ ਸ੍ਰੀ ਮਵਾਕ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ, ਕੇਸਾਂ ਦਾ ਕਰ ਚਮਨ ਢਲਾਵਾ, ਚਰਨ ਧੂੜ ਮੁਖ ਲਾਈ, ਕਰ ਕਿਰਪਾ ਆਪਣਾ ਦਰਸ ਦੀਜੇ, ਜਸ ਗਾਵੋ ਨਿਸਰ ਭੋਰ, ਕਿਸ ਸੰਗ ਦਾਸ ਪਗਚਾਰੋ ਇਹ ਮਨੋਰਥ ਮੋਰ, ਠਾਕਰ ਤੁਝ ਮੈਨੂੰ ਵਿਆਹ ਨਾ ਹੋਰ। ਹਾਂਜੀ, ਬਸ ਇਹੋ ਅਖੀਰਲੀ ਚੇਤਾਵਨੀ ਹੈ ਕਿ ਠਾਕਰ ਤੁਝ ਮੈਨੂੰ ਵਿਆਹ ਨਾ ਹੋਰ। ਅੰਤ ਨੂੰ ਅਸਾਂ ਇਕ ਹੋਰ ਗੱਲ ਨੂੰ ਵਿਚਾਰਨਾ ਹੈ, ਜੋ ਗ੍ਰਹਿ ਨੌ ਕਿਉਂ ਗਿਣੇ ਜਾਂਦੇ ਹਨ? ਉਪਰ ਤਾਂ ਸੱਤ ਹੀ ਆਏ ਹਨ, ਜਥਾ ਸੂਰਜ, ਚੰਦਰਮਾ, ਮੰਗਲ, ਬੁੱਧ, ਬ੍ਰਹਿਸਪਤ, ਵੀਰਵਾਲਾ ਤੇ ਸ਼ੁੱਕਰ ਦੇ ਸਨਿਚਰ, ਜਿਨ੍ਹਾਂ ਦੇ ਨਾਮ ਪਿੱਛੇ ਆਪਦੇ ਸੱਤ ਦਿਨ ਹਨ। ਦੋ ਹੋਰ ਗ੍ਰਹਿ ਕਿਹੜੇ ਹਨ? ਉੱਤਰ ਹੈ ਅੱਠਵਾਂ ਰਾਹੂ ਤੇ ਨੌਵਾਂ ਕੇਤੂ। ਪੁਰਾਣਾਂ ਵਿਚ ਲਿਖਿਆ ਹੈ ਜੋ ਦੋਵੇਂ ਵਾਸਤਵ ਵਿਚ ਇਕ ਹਨ। ਰਾਹੂ ਨੇ ਵੀ ਦੇਵਤਿਆਂ ਵਿਚ ਵੜ ਕੇ ਹੁੰਦ ਪੀ ਲਿਆ ਸੀ, ਇਸ ਕਰਕੇ ਉਹ ਵੀ ਅਮਰ ਹੈ। ਪਰ ਜਦੋਂ ਵਿਸ਼ਨੂੰ ਜੀ ਨੂੰ ਪਤਾ ਲੱਗਾ ਤਾਂ ਉਹਨੇ ਸਿਰ ਧੜ ਨਾਲੋਂ ਕੱਢ ਦਿੱਤਾ। ਸਿਰ ਹੁਣ ਰਾਹੂ ਹੈ ਤੇ ਧੜ ਕੇਤੂ, ਇਸਦਾ ਕੀ ਭਾਵ ਹੈ? ਉੱਤਰ ਹੈ ਕਿ ਸੱਤੇ ਗ੍ਰਹਿ ਤਾਂ ਸੂਰਜ ਦੇ ਪੁੱਤਰ ਹਨ ਤੇਕ ਪੱਖ ਨੂੰ ਦੱਸਦੇ ਹਨ, ਪਰ ਜਦ ਸੂਰਜ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ ਤਾਂ ਮਨ ਨੂੰ ਕੋਈ ਦੂਜਾ ਪੱਖ ਪ੍ਰਗਟ ਹੋ ਜਾਂਦਾ ਹੈ। ਇਸ ਨੂੰ ਭਾਵੇਂ ਗ੍ਰਹਿਣ ਆਖੋ, ਭਾਵੇਂ ਬਦੀ, ਭਾਵੇਂ ਨੋੜ, ਪਰ ਇੱਥੇ ਇਤਨਾ ਹੀ ਕਹਿਣਾ ਲੋੜੀਂਦਾ ਹੈ ਕਿ ਜੀਕਣ ਸਾਨੂੰ ਬਦੀ ਚਮਟੀ ਹੋਈ ਹੈ, ਤੀਕਣ ਤਾਰਿਆਂ ਨੂੰ ਵੀ ਬਦੀ ਚਮਟੀ ਹੋਈ ਹੈ। ਇਸ ਰਾਹੂ ਦਾ ਪਿਤਾ ਕੌਣ ਹੈ? ਵਿਪਰਚਿਤ ਭਾਵ ਵਿਪਰੀਤ ਬੁੱਧੀ ਕੇਤੂ ਕੀ ਹੈ? ਇਹ ਰਾਹੂ ਦਾ ਲੜਗੁੱਚ ਹੈ, ਭਾਵ ਬਦੀ ਦਾ ਪਰਛਾਵਾਂ। ਜਦ ਰਾਹੂ ਦੂਰ ਹੁੰਦਾ ਹੈ ਤਾਂ ਕੇਤੂ ਆਪਣੇ ਆਪ ਦੂਰ ਹੋ ਜਾਂਦਾ ਹੈ, ਕਿਉਂ ਜਮਾਂ ਤੇ ਨਫ਼ੀ ਮਿਲ ਕੇ ਸੁੰਨ ਬਣ ਜਾਂਦੇ ਹਨ। ਰਾਹੂ ਤੇ ਉੱਪੜ ਕੇ ਸਾਨੂੰ ਬਦੀ ਈਵਲ ਦੀ ਵਿਚਾਰ ਲੋੜੀਂਦੀ ਹੈ। ਅਸੀਂ ਇਹ ਪਿੱਛੇ ਕਰ ਰਹੇ ਹਾਂ। ਇੱਥੇ ਇਹ ਦੱਸਣਾ ਹੀ ਕਾਫ਼ੀ ਹੈ, ਜੋ ਵਾਹਿਗੁਰੂ ਜੀ ਦੀ ਸ਼ਰਨ ਆਇਆ ਸਭ ਗ੍ਰਹਿ ਦੁਸ਼ਟ ਬਿਰਤੀ ਹਟਾ ਕੇ ਕਿਰਪਾਲ ਹੋ ਜਾਂਦੇ ਹਨ। ਸੁਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ, ਗਲੇ ਨਵਾਰੇ ਸਤਿਗੁਰੂ ਆਪਣਾ ਦੇ ਨਾਮ। ਸੁਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ, ਗਲੇ ਨਵਾਰੇ ਸਤਿਗੁਰੂ ਦੇ ਆਪਣਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।